ਉਹ ਸਭ ਤੋਂ ਪਹਿਲਾਂ ਸਾਹਿਬਾਂ ਦੇ ਹਜ਼ੂਰ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਰਿੰਦਰਪਾਲ ਸਿੰਘ ਜੀ ਇੱਕ ਵੱਡੀ ਸੰਸਥਾ ਵਾਂਗੂ ਵਿਚਰੇ ਅਤੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ। ਜਿਹੜਾ ਉਹਨਾਂ ਦੇ ਉੱਦਮ ਦਾ ਕਾਰਜ ਖੇਤਰ ਸੀ ਉਹਦੇ ਵਿੱਚ ਇੱਕ ਇਹ ਵੀ ਗੱਲ ਸ਼ਾਮਿਲ ਸੀ ਕਿ ਜੋ ਇਹ ਸੰਘਰਸ਼ ਲੜਿਆ ਗਿਆ ਇਸ ਦੀ ਮੌਲਿਕਤਾ ਨੂੰ ਬਚਾਇਆ ਜਾਵੇ, ਇਸ ਦੀ ਮੌਲਿਕਤਾ ਨੂੰ ਸਾਂਭਿਆ ਜਾਵੇ ਅਤੇ ਇਸ ਦੀ ਮੌਲਿਕਤਾ ਨੂੰ ਅੱਗੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ, ਜਿਸ ਦੇ ਲਈ ਉਹਨਾਂ ਨੇ ਸੰਸਥਾਗਤ ਰੂਪ ਵਿੱਚ ਪ੍ਰਬੰਧ ਵੀ ਕੀਤੇ, ਜਿਸ ਦੀ ਬਾਤ ਸਰਦਾਰ ਰਣਜੀਤ ਸਿੰਘ ਜੀ ਸਾਡੇ ਨਾਲ ਪਾ ਰਹੇ ਸਨ। ਜਦੋਂ ਆਪਾਂ ਸਿੱਖ ਸੰਘਰਸ਼ ਦੀ ਮੌਲਿਕਤਾ ਬਾਰੇ ਗੱਲ ਕਰਦੇ ਹਾਂ ਤਾਂ ਇਸ ਸੰਘਰਸ਼ ਦੀ ਮੌਲਿਕਤਾ ਦੁਨੀਆ ਵਿੱਚ ਚੱਲੇ ਹੋਰ ਸੰਘਰਸ਼ਾਂ ਦੇ ਸਨਮੁਖ ਰੱਖ ਕੇ ਵੀ ਵੇਖਣੀ ਪੈਂਦੀ ਹੈ। ਇਹ ਸੰਘਰਸ਼ ਦੀ ਮੌਲਿਕਤਾ ਇਸ ਕਰਕੇ ਹੈ ਕਿ ਇਹਦੀ ਟੇਕ ਅਤੇ ਇਹਦੀ ਓਟ ਉਹਨਾਂ ਹੋਰ ਦੂਸਰੇ ਸੰਘਰਸ਼ਾਂ ਵਾਂਗ ਨਹੀਂ ਸੀ। ਟੇਕ ਸਾਨੂੰ ਮਹਾਰਾਜ ਨੇ ਬਖਸ਼ੀ ਹੈ, ਟੇਕ ਸੱਚ ਦੀ ਹੈ, ਟੇਕ ਨਾਮ ਦੀ ਹੈ, ਓਟ ਸੰਗਤ ਦੀ ਹੈ, ਓਟ ਬਾਣੀ ਦੀ ਹੈ। ਆਪਾਂ ਸਾਰੇ ਸਿੱਖ ਸੱਜਣ ਇੱਥੇ ਜੁੜ ਬੈਠੇ ਹਾਂ ਤਾਂ ਬਾਣੀ ਦੇ ਵਿੱਚ ਕਿਤਨੀਆਂ ਪੰਕਤੀਆਂ ਆਉਂਦੀਆਂ ਹਨ ਜਿਸ ਵਿੱਚ ਨਾਮ ਦੀ ਟੇਕ ਦਾ ਵਰਣਨ ਹੈ। ਟੇਕ ਸਾਡੀ ਨਾਮ ਦੀ ਹੈ, ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ। ਦੁਨੀਆ ਵਿੱਚ ਚੱਲ ਰਹੇ ਦੂਸਰੇ ਸੰਘਰਸ਼ਾਂ ਦੀ ਟੇਕ ਜਾਂ ਉਹਨਾਂ ਦੀ ਓਟ ਕਈ ਵਾਰ ਕਿਸੇ ਹੋਰ ਮੁਲਕ ਦੀ ਸਹਾਇਤਾ ਨਾਲ ਹਥਿਆਰਾਂ ਦੇ ਉੱਤੇ ਟੇਕ ਰੱਖ ਕੇ, ਮਾਇਆ ਦੇ ਸਾਧਨਾਂ ਉੱਤੇ ਟੇਕ ਰੱਖ ਕੇ, ਗਿਆਨ ਦੇ ਉੱਤੇ ਟੇਕ ਰੱਖ ਕੇ, ਵਿਦਵਾਨਾਂ ਦੇ ਉੱਤੇ ਟੇਕ ਰੱਖ ਕੇ, ਰਾਜਸੀ ਲੋਕਾਂ ਉੱਤੇ ਟੇਕ ਰੱਖ ਕੇ ਉਹ ਸੰਘਰਸ਼ ਲੜੇ ਜਾਂਦੇ ਨੇ। ਪਰ ਇਹ ਸੰਘਰਸ਼ ਨਿਰੋਲ ਵੱਖਰੇ ਤਰੀਕੇ ਨਾਲ ਲੜਿਆ ਗਿਆ ਉਹਨਾਂ ਪੈਂਤੜੀਆਂ 'ਤੇ, ਉਹਨਾਂ ਲੀਹਾਂ 'ਤੇ ਜੋ ਗੁਰੂ ਨੇ ਸਾਡੇ ਲਈ ਸਾਜੀਆਂ ਸਨ। ਇਹ ਇਸ ਸੰਘਰਸ਼ ਦੀ ਮੌਲਿਕਤਾ ਦਾ ਪਹਿਲਾ ਨੁਕਤਾ ਹੈ। ਇਸ ਦੀ ਟੇਕ ਹੋਰ ਹੈ, ਇਸ ਦੀ ਓਟ ਹੋਰ ਹੈ। ਇਸ ਦੀ ਮੌਲਿਕਤਾ ਦਾ ਦੂਸਰਾ ਨੁਕਤਾ ਜੇ ਆਪਾਂ ਵਿਚਾਰਨਾ ਹੋਵੇ ਤਾਂ ਉਹ ਇਹ ਹੈ ਕਿ ਨਾ ਹੀ ਇਹ ਸੰਪਰਦਾਇਕ ਖਾਤੇ ਵਿੱਚ ਪੈਂਦਾ ਹੈ ਅਤੇ ਨਾ ਹੀ ਇਹ ਰੈਡੀਕਲ ਖਾਤੇ ਵਿੱਚ ਪੈਂਦਾ ਹੈ, ਕਿਉਂਕਿ ਇਹ ਵੱਖਰੀ ਤਰ੍ਹਾਂ ਨਾਲ ਹੋਂਦ ਵਿੱਚ ਆਇਆ ਸੰਘਰਸ਼ ਸੀ। ਇਹ ਸੰਘਰਸ਼ ਵਿੱਚ ਕੁੱਦੇ ਹੋਏ ਲੋਕ ਕਿਸੇ ਹੋਰ ਥਾਂ ਤੋਂ ਜਾਗ ਗਏ ਸਨ। ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਲੋਕਾਂ ਨੇ ਤਬਦੀਲੀਆਂ ਲਿਆਂਦੀਆਂ ਨੇ। ਜ਼ਿਆਦਾਤਰ ਲੋਕਾਂ ਨੇ ਤਬਦੀਲੀ ਲਿਆਉਣ ਲਈ ਕਿਸੇ ਸਮਾਜਿਕ ਸਥਿਤੀ ਨੂੰ, ਸਮਾਜਿਕ ਸਵਾਲ ਨੂੰ ਕੇਂਦਰ ਵਿੱਚ ਰੱਖਿਆ। ਉਹ ਮੁੱਦਾ ਆਰਥਿਕਤਾ ਦਾ ਸੀ, ਉਹ ਮੁੱਦਾ ਨਾ ਬਰਾਬਰੀ ਦਾ ਸੀ, ਜਾਂ ਉਹ ਮੁੱਦਾ ਕੋਈ ਹੋਰ ਸੀ। ਪਰੰਤੂ ਜਦੋਂ ਆਪਾਂ ਖਾਲਸਾ ਜੀ ਦੀ ਗੱਲ ਕਰਦੇ ਹਾਂ ਇਸ ਦੇ ਮੁੱਦੇ ਹੋਰ ਹਨ। ਹੁਣੇ ਹੀ ਬਹੁਤ ਮਨੋਹਰ ਕੀਰਤਨ ਹੋਇਆ ਹੈ, ਭਾਈ ਬੇਅੰਤ ਸਿੰਘ ਜੀ ਨੇ, ਪਹਿਲਾਂ ਤਾਂ ਇਹ ਵੱਡੀ ਗੱਲ ਹੈ ਕਿ ਉਹਨਾਂ ਨੇ ਚੌਂਕੀ ਦੀ ਮਰਿਆਦਾ ਨੂੰ ਪੂਰਨ ਤੌਰ 'ਤੇ ਨਿਭਾਇਆ ਸਾਡੇ ਸਾਹਮਣੇ। ਜ਼ਿਆਦਾਤਰ ਰਾਗੀ ਉਸ ਮਰਿਆਦਾ ਦਾ ਨਿਰਵਾਹਨ ਨਹੀਂ ਕਰਦੇ ਜਿਸ ਦੇ ਵਿੱਚ ਚੌਂਕੀ ਦੇ ਚਾਰੇ ਚਰਨ ਪੂਰੇ ਕੀਤੇ ਗਏ, ਤਾਂ ਇਹ ਵੱਡੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ, ਬਰਕਤ ਵਾਲੀ ਗੱਲ ਹੈ। ਗਲੇ ਵਿੱਚ ਮਿਠਾਸ ਹੋਣੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰੰਤੂ ਆਪਣੀਆਂ ਪਰੰਪਰਾਵਾਂ ਦਾ ਗਿਆਤ ਹੋਣਾ ਹੋਰ ਵੱਡੀ ਗੱਲ ਹੈ ਅਤੇ ਉਸ ਦਾ ਨਿਰਵਾਹਨ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ। ਤੋ ਇਹਨਾਂ ਨੇ ਜ਼ਿਕਰ ਕੀਤਾ ਕਿ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ, ਗੁਰੂ ਅਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ। ਤਾਂ ਅਸੀਂ ਦੇਖਦੇ ਹਾਂ ਕਿ ਜੋ ਇਹ ਸੰਘਰਸ਼ ਹੈ, ਇਸ ਸੰਘਰਸ਼ ਦੀ ਅਗਵਾਈ ਤਾਂ ਗੁਰੂ ਪਾਤਸ਼ਾਹ ਆਪ ਕਰਦੇ ਨੇ। ਉਹਨਾਂ ਦੇ ਜੀਵਨ ਵਿੱਚ ਜਿਹੜੇ ਅਮਲ ਕੀਤੇ ਗਏ, ਜਿਹੜੇ ਕੰਮ ਕੀਤੇ ਗਏ, ਉਹਨਾਂ ਕੰਮਾਂ ਦੀ ਰੌਸ਼ਨੀ ਵਿੱਚ ਹੀ ਇਹ ਸੰਘਰਸ਼ ਲੜਿਆ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਦੇ ਕਾਰਜ ਕੀਤੇ ਹਨ ਉਹ ਰੂਹਾਨੀ ਮਹੱਤਤਾ ਵਾਲੇ ਹਨ। ਬਾਉਲੀ ਲਗਵਾਈ ਗਈ ਹੈ, ਜਲ ਤਾਂ ਦਰਿਆ ਦੇ ਵਿੱਚ ਬਹੁਤ ਹੈ, ਅਮੂਕ ਦਲ ਹੈ, ਜਲ ਤੁਰਿਆ ਆ ਰਿਹਾ। ਬਾਉਲੀ ਦਾ ਕੀ ਮਹੱਤਵ ਸੀ? ਬਾਉਲੀ ਦੇ ਵਿੱਚ 84 ਪੌੜੀਆਂ ਰੱਖੀਆਂ ਗਈਆਂ, ਉਹਨਾਂ ਦਾ ਕੀ ਮਹੱਤਵ ਸੀ? ਉਹਦੇ ਵਿੱਚ ਉਤਰਨਾ ਪੈਂਦਾ ਹੈ। ਰਵਾਇਤ ਇਹ ਹੈ ਕਿ ਉਹ 84 ਲੱਖ ਜੂਨ ਨੂੰ ਰੀਪ੍ਰਜੈਂਟ ਕਰਦੇ, ਅਤੇ ਉਹਨਾਂ ਪੌੜੀਆਂ ਤੋਂ ਉਤਰਦੇ ਹੋਏ ਅਸੀਂ ਜਾਂਦੇ ਕਿੱਥੋਂ ਤੱਕ ਹਾਂ? ਜਲ ਤੱਕ। ਅਤੇ ਜਲ ਕਿਹੜਾ ਹੈ? ਜੋ ਸਾਡਾ ਮੂਲ ਹੈ। ਜਲ 'ਤੇ ਤ੍ਰਿਭਵਨ ਸਾਜਿਆ, ਮੂਲ ਜਿੱਥੋਂ ਇਹ ਤ੍ਰਿਭਵਨ ਸਾਜਿਆ ਗਿਆ, ਉਹ ਮੂਲ ਸਵਾਲਾਂ ਦੇ ਉੱਤੇ ਹੀ ਸੰਘਰਸ਼ ਲੜਿਆ ਗਿਆ। ਉਹ ਮੂਲ ਸਵਾਲ ਜਿਹੜੇ ਓਹਲੇ ਹੋ ਗਏ ਸਨ ਵਿਆਖਿਆਵਾਂ ਕਰਕੇ, ਗਿਆਨ ਦੀ ਇਜਾਰੇਦਾਰੀ ਕਰਕੇ, ਉਹਨਾਂ ਮੂਲ ਸਵਾਲਾਂ ਦੇ ਨਾਲ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਜੋੜਿਆ ਕਿ ਆਪਣੇ ਮੂਲ ਨੂੰ ਪਛਾਣੋ। ਜਦੋਂ ਅਸੀਂ ਉਹ ਪੌੜੀਆਂ ਉਤਰਦੇ ਹੋਏ ਜਲ ਤੱਕ ਪਹੁੰਚਦੇ ਹਾਂ, ਉਹ ਪੌੜੀਆਂ ਸਰੀਰਕ ਰੂਪ ਵਿੱਚ ਉਤਰਨੀਆਂ ਹਨ, ਉਹ ਪੌੜੀਆਂ ਅਸੀਂ ਆਪਣੇ ਅੰਦਰਲੇ ਸਾਰ ਰੂਪ ਵਿੱਚ ਉਤਰਨੀਆਂ ਹਨ। ਕਿਉਂਕਿ ਸਾਡੇ ਦੋ ਰੂਪ ਆ, ਇੱਕ ਸਾਡਾ ਜਿਹੜਾ ਬਾਹਰਲਾ ਰੂਪ ਆ, ਇੱਕ ਸਾਡਾ ਸਾਰ ਰੂਪ ਆ। ਅਤੇ ਜਿਹੜਾ ਸਾਰ ਹੈ ਉਹ ਕਈ ਵਾਰੀ ਅੱਖੋਂ ਓਹਲੇ ਹੋ ਜਾਂਦਾ, ਕਿਉਂਕਿ ਸੂਖਮ ਬਹੁਤ ਹੁੰਦਾ। ਇਸ ਕਰਕੇ ਜ਼ਿਆਦਾਤਰ ਜਿਹੜੀ ਗੱਲ ਹੋਈ ਉਹ ਬਾਹਰੀ ਰੂਪਾਂ 'ਤੇ ਹੋਈ। ਬਾਉਲੀ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਕਿ ਜਾਤ ਪਾਤ ਨੂੰ ਖਤਮ ਕਰਦੀ ਹੈ। ਜਾਤ ਪਾਤ ਤਾਂ ਖਤਮ ਹੋ ਗਈ ਪਹਿਲਾਂ ਹੀ, ਜੇ ਗੁਰੂ ਨਾਨਕ ਦੇ ਸਿੱਖ ਬਣ ਗਏ, ਜਾਤ ਪਾਤ ਤਾਂ ਖਤਮ ਹੋ ਗਈ। ਜਦੋਂ ਉਸਦੀ ਸਮਾਜਿਕ ਵਿਆਖਿਆ ਖੱਬੇ ਪੱਖੀ ਧਿਰਾਂ ਨੇ ਕੀਤੀ ਜਾਂ ਹੋਰ ਬੰਦਿਆਂ ਨੇ, ਸੈਕੂਲਰ ਲਿਬਰਲ ਬੰਦਿਆਂ ਨੇ ਕੀਤੀ, ਤਾਂ ਉਹਨਾਂ ਨੇ ਉਹਨੂੰ ਜਾਤ ਪਾਤ ਖਤਮ ਕਰਨ ਵਾਲੀ ਚੀਜ਼ ਆਖਿਆ। ਉਹ ਇਸ ਤਰ੍ਹਾਂ ਨਹੀਂ ਸੀ। ਇਸੇ ਤਰ੍ਹਾਂ ਸੰਘਰਸ਼ ਨੂੰ ਠੀਕ ਰੂਪ ਵਿੱਚ ਨਹੀਂ ਸਮਝਿਆ ਗਿਆ, ਉਹਦੀ ਮੌਲਿਕਤਾ ਸਾਡੇ ਤੱਕ ਠੀਕ ਰੂਪ ਵਿੱਚ ਨਹੀਂ ਪਹੁੰਚਾਈ ਗਈ। ਤਾਂ ਇਹ ਮੈਨੂੰ ਹੁਕਮ ਹੋਇਆ ਕਿ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ। ਤਾਂ ਮੇਰੀ ਬੇਨਤੀ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਜੇ ਮੁੱਢ 'ਤੇ ਜਾਈਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰਾਗ ਵਿੱਚ ਹੈ, ਕਾਵਿ ਰੂਪ ਵਿੱਚ ਹੈ। ਡਾਕਟਰ ਗੁਰਭਗਤ ਸਿੰਘ ਕਿਹਾ ਕਰਦੇ ਸਨ ਵੀ ਇਹ ਦੋ ਚੀਜ਼ਾਂ ਜਿਸ ਵਿੱਚ ਸ਼ਾਇਰੀ ਹੈ, ਜਿਸ ਵਿੱਚ ਰਾਗ ਹੈ, ਇਹ ਸਿੱਖ ਸੱਭਿਅਤਾ ਨੂੰ ਬਾਕੀ ਦੁਨੀਆ ਦੇ ਚੀਜ਼ਾਂ ਨਾਲੋਂ ਨਖੇੜਦੀਆਂ ਨੇ। ਭਾਵੇਂ ਕਿ ਉੱਥੇ ਵੀ ਇਹ ਸਾਰਾ ਕੁਛ ਹੈ, ਪਰੰਤੂ ਰੂਹਾਨੀ ਚੀਜ਼ਾਂ ਦਾ ਜਾਂ ਗੁਰੂ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਸ ਤਰ੍ਹਾਂ ਦਾ ਸਰੂਪ ਜੋ ਹੈ ਉਹ ਸਿੱਖਾਂ ਨੂੰ ਲਗਾਤਾਰ ਸਿਰਜਣਾਤਮਕ ਰੱਖਦਾ। ਜਿਹੜੇ ਦੂਸਰੇ ਪਲਟੇ ਹੋਏ ਨੇ, ਰਾਜ ਪਲਟੇ ਜਿਹੜੇ ਹੁੰਦੇ ਨੇ, ਉਹਦੇ ਵਿੱਚ ਜਿਹੜੀ ਭੰਨ ਤੋੜ ਹੁੰਦੀ ਹੈ ਉਹ ਭੰਨ ਤੋੜ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਜਦੋਂ ਖਾਲਸਾ ਜੀ ਸੰਘਰਸ਼ ਕਰਦੇ ਨੇ ਉਦੋਂ ਹੁੰਦੀ ਹੈ। ਜਿਹੜੇ ਖਾਲਸਾ ਜੀ ਦੇ ਤੁਰਨ ਦਾ ਤਰੀਕਾ ਹੈ ਬਹੁਤ ਜ਼ਿਆਦਾ ਸਿਰਜਣਾਤਮਕ ਹੈ, ਅਤੇ ਸਿਰਜਣਾਤਮਕ ਤੌਰ 'ਤੇ ਵੀ ਤਬਾਹੀ ਦੇ ਆਲਮ ਹੁੰਦੇ ਨੇ, ਉਸ ਦੀ ਵੀ ਵਿਆਖਿਆ ਕਰਨੀ ਬਣਦੀ ਹੈ। ਜਿਹੜੀ ਤਬਾਹੀ ਹੈ ਜਾਂ ਭੰਨ ਤੋੜ ਹੈ ਉਹ ਕੁਦਰਤ ਦੇ ਨੇਮ ਵਿੱਚ ਪਈ ਹੈ। ਇੱਕ ਛੋਟਾ ਜਿਹਾ ਚੂਜ਼ਾ ਹੈ, ਅੰਡੇ 'ਚੋਂ ਬਾਹਰ ਆਉਂਦਾ, ਉਹਨੂੰ ਭੰਨ ਕੇ ਹੀ ਬਾਹਰ ਆਉਂਦਾ। ਤਾਂ ਸਿਰਜਣਾਤਮਕਤਾ ਵੀ ਭੰਨ ਤੋੜ ਨਾਲ ਜੁੜੀ ਹੋਈ ਹੈ। ਇਸ ਕਰਕੇ ਜਿਹੜਾ ਜਨਮ ਹੈ ਉਹ ਵੀ ਭੰਨ ਤੋੜ ਨਾਲ ਜੁੜਿਆ ਹੋਇਆ ਹੈ। ਰੱਬ ਦਾ ਨੇਮ ਇਸ ਤਰ੍ਹਾਂ ਦਾ ਹੈ, ਜ਼ਮੀਨ ਵਾਹੀ ਸਵਾਰੀ ਜਾਵੇਗੀ ਉਸ ਵਿੱਚੋਂ ਕੁਛ ਉੱਗੇਗਾ। ਭੰਨ ਤੋੜ ਸਿਰਜਣਾਤਮਕ ਵੀ ਹੁੰਦੀ ਹੈ ਅਤੇ ਦੂਸਰੇ ਤਬਾਹਕੁੰਨ ਵੀ ਹੁੰਦੀ ਹੈ, ਬਰਬਾਦੀਆਂ ਵਾਲੀ ਵੀ ਹੁੰਦੀ ਹੈ। ਸੋ ਇਹ ਜਿਹੜਾ ਸਿੱਖ ਸੰਘਰਸ਼ ਹੈ, ਨਾ ਹੀ ਇਸ ਨੂੰ ਸਮਝਣ ਲਈ ਖੱਬੇ ਪੱਖੀ ਜਿਹੜੀਆਂ ਸੰਘਰਸ਼ ਦੀਆਂ ਵਿਧੀਆਂ ਨੇ ਉਹ ਕਾਮਯਾਬ ਹੋਈਆਂ, ਪੱਛਮੀ ਸੰਘਰਸ਼ ਦੀਆਂ ਜਿਹੜੀਆਂ ਵਿਧੀਆਂ ਸਾਨੂੰ ਸਮਝਣ ਲਈ ਉਹ ਵੀ ਕਾਮਯਾਬ ਨਾ ਹੋ ਸਕੀਆਂ। ਅਤੇ ਸਿੱਖ ਸੰਘਰਸ਼ ਦਾ ਜਿਹੜਾ ਰੂਪ ਹੈ ਉਸ ਆਉਣ ਵਾਲੇ ਬੱਚਿਆਂ ਤੱਕ ਸਹੀ ਰੂਪ ਵਿੱਚ ਨਾ ਪਹੁੰਚਿਆ, ਅਤੇ ਜਿਹੜਾ ਹਕੂਮਤੀ ਬਿਰਤਾਂਤ ਸੀ ਉਸ ਦਾ ਜ਼ੋਰ ਇੰਨਾ ਸੀ, ਉਸ ਵਿੱਚ ਸਹੂਲਤ ਇੰਨੀ ਸੀ ਉਸ ਬਿਰਤਾਂਤ ਨੂੰ ਫੈਲਾਉਣ ਦੀ ਕਿ ਉਹ ਬਿਰਤਾਂਤ ਬਹੁਤ ਜ਼ਿਆਦਾ ਪਸਰ ਗਿਆ, ਅਤੇ ਸੰਘਰਸ਼ੀ ਬੰਦੇ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਕਿਨਾਰੇ ਹੁੰਦੇ ਗਏ। ਇਹ ਉਹ ਵੱਡਾ ਨੁਕਤਾ ਸੀਗਾ ਜਿਸ ਨੇ ਉਸ ਵੇਲੇ ਇੱਕ ਧਿਆਨ ਖਿੱਚਿਆ, ਅਤੇ ਜਿਹਦੇ ਵਿੱਚ ਜ਼ਿਕਰ ਹੋਇਆ ਕਿ ਭਾਈ ਸੁਰਿੰਦਰਪਾਲ ਸਿੰਘ ਹੋਰਾਂ ਨੇ ਯਤਨ ਕੀਤੇ ਕਿ ਉਸ ਨੂੰ ਠੀਕ ਰੂਪ ਵਿੱਚ ਪਹੁੰਚਾਇਆ ਜਾਵੇ। ਸੋ ਉਂਝ ਤਾਂ ਆਪਣਾ ਕੋਈ ਕਿਸੇ ਨੂੰ ਨਿੱਜੀ ਰੂਪ ਵਿੱਚ ਕਦੇ ਵੀ ਸੰਬੋਧਿਤ ਹੋਣ ਦਾ ਕਦੇ ਕੋਈ ਇਰਾਦਾ ਨਹੀਂ ਰਿਹਾ, ਪਰ ਹੁਣ ਕੁਛ ਚੀਜ਼ਾਂ ਐਸੀਆਂ ਚੱਲ ਰਹੀਆਂ ਨੇ ਜਿਹਦੇ ਵਿੱਚ ਕੁਛ ਚੀਜ਼ਾਂ ਜਿਹੜੇ ਇਹ ਪਵਿੱਤਰ ਕਾਰਜ ਨੇ ਉਹਦੇ ਉੱਤੇ ਉਂਗਲੀ ਉਠਾਉਣ ਵਾਲੀਆਂ ਹੋ ਰਹੀਆਂ ਨੇ। ਇਸ ਕਰਕੇ ਕੁਛ ਚੀਜ਼ਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ ਕਿ ਉਸ ਵੇਲੇ ਦੋ ਬੰਦੇ ਪੰਥ ਵਿੱਚੋਂ ਭਾਈ ਸੁਰਿੰਦਰਪਾਲ ਸਿੰਘ ਜੀ ਹੋਰਾਂ ਦੇ ਪਾਸ ਆਉਂਦੇ ਰਹੇ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਸੰਘਰਸ਼ ਦਾ ਸੱਚ ਸਾਂਭਾਂਗੇ, ਅਸੀਂ ਸੰਘਰਸ਼ ਦਾ ਲੇਖਾ ਜੋਖਾ ਕਰਾਂਗੇ ਅਤੇ ਅਸੀਂ ਇਹਦੇ ਉੱਤੇ ਲਿਖਾਂਗੇ। ਉਹਨਾਂ ਦੀ ਮਦਦ ਕੀਤੀ ਗਈ, ਉਹਨਾਂ ਨੂੰ ਸਾਂਭਿਆ ਗਿਆ। ਅਖੀਰ ਉਹ ਦੋਵੇਂ ਬੰਦੇ ਕਾਫੀ ਲੰਬਾ ਅਰਸਾ ਵਿਚਰਦੇ ਰਹੇ। ਉਹਨਾਂ ਬਾਰੇ ਦੋਵਾਂ ਬਾਰੇ ਹੀ ਭਵਿੱਖਬਾਣੀਆਂ ਭਾਈ ਸੁਰਿੰਦਰਪਾਲ ਸਿੰਘ ਨੇ ਕੀਤੀਆਂ ਸਨ ਅਤੇ ਉਹਨਾਂ ਦੇ ਨਾਲ ਵਿਚਰਨ ਵਾਲੇ ਸਿੰਘਾਂ ਨੂੰ ਪਤਾ ਵੀ ਉਹ ਅੱਖਰ ਅੱਖਰ ਸੱਚ ਹੋਈ। ਉਹਨਾਂ 'ਚੋਂ ਇੱਕ ਬੰਦਾ ਆਪਣੀ ਹੱਟੀ ਪਾ ਕੇ ਬਹਿ ਗਿਆ ਅੰਮ੍ਰਿਤਸਰ ਅਤੇ ਨਫ਼ਰਤ ਦਾ ਸਮਾਨ ਵੇਚਦਾ, ਇੱਕ ਬਾਹਰ ਚਲਾ ਗਿਆ। ਦੋਵੇਂ ਆਪਸ ਵਿੱਚ ਦੁਸ਼ਮਣ ਨੇ ਅਤੇ ਜਿਹੜੇ ਉਹਨਾਂ ਦੇ ਆਪਣੇ ਨਿੱਜੀ ਕਲੇਸ਼ ਨੇ ਉਹਨਾਂ ਨੂੰ ਪੰਥ ਦੇ ਕਲੇਸ਼ ਬਣਾ ਕੇ ਸੋਸ਼ਲ ਮੀਡੀਆ 'ਤੇ ਲੈ ਆਉਂਦੇ ਨੇ। ਔਰ ਦੋਵਾਂ ਨੇ ਹੀ ਪੰਥ ਬਾਰੇ ਕੋਈ ਗੱਲ ਨਹੀਂ ਕੀਤੀ, ਦੋਵਾਂ ਨੇ ਹੀ ਸੰਘਰਸ਼ ਦੇ ਜਿਹੜੇ ਅਸਲੀ ਰੂਪ ਸਨ ਉਹਨਾਂ ਨੂੰ ਪ੍ਰਗਟ ਕਰਨ ਵਾਲੇ ਪਾਸੇ ਕੋਈ ਕੰਮ ਨਹੀਂ ਕੀਤਾ, ਭਾਵੇਂ ਕਿ ਰਿਸੋਰਸਿਸ ਸਾਰੇ ਪੰਥ ਦੇ ਵਰਤੇ ਨੇ। ਸੋ ਇਸ ਕਰਕੇ ਜਿਹੜੀਆਂ ਕੁਛ ਚੀਜ਼ਾਂ ਜਦੋਂ ਹੱਦ ਟੱਪ ਜਾਂਦੀਆਂ ਨੇ ਤਾਂ ਉਹਨਾਂ ਨੂੰ ਸੰਬੋਧਿਤ ਹੋਣਾ ਪੈਂਦਾ ਅਤੇ ਉਹਦੇ ਨਾਲ ਕਲੇਸ਼ ਵਧੇ ਨੇ। ਬਹੁਤ ਚਿਰ ਇਹ ਅੰਦਰੂਨੀ ਤੌਰ 'ਤੇ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਇੰਡੀਵਿਜੁਅਲ ਨੂੰ ਆਪਾਂ ਸੰਬੋਧਿਤ ਨਹੀਂ ਹੋਣਾ, ਕੋਈ ਵੱਡਾ ਵਰਤਾਰਾ ਹੈ ਤਾਂ ਉਸ ਨੂੰ ਸੰਬੋਧਿਤ ਹੋਇਆ ਜਾ ਸਕਦਾ ਹੈ, ਪਰੰਤੂ ਹੁਣ ਕਈ ਵਾਰ ਜਿਹਦੇ ਵਿੱਚ ਇੰਡੀਵਿਜੁਅਲ ਦਾ ਜ਼ਿਕਰ ਕਰਨਾ ਬਣਦਾ ਹੈ, ਮੈਂ ਬਿਨਾਂ ਨਾਂ ਲਏ ਤੋਂ ਸਿਰਫ ਇਸ਼ਾਰਾਤਨ ਗੱਲ ਕੀਤੀ ਹੈ ਕਿ ਉਸ ਵੇਲੇ ਕੁਛ ਬੰਦਿਆਂ ਦੇ ਦਾਅਵੇ ਸਨ ਅਤੇ ਉਹ ਦਾਅਵੇ ਕਾਮਯਾਬ ਕਿਉਂ ਨਾ ਹੋਏ, ਕਿਉਂਕਿ ਉਹਨਾਂ ਦੇ ਆਧਾਰ ਹੋਰ ਸਨ, ਉਹਨਾਂ ਨੇ ਸੰਘਰਸ਼ ਨੂੰ ਇਸ ਤਰੀਕੇ ਨਾਲ ਦੇਖਿਆ ਨਹੀਂ। ਜਿਹੜੇ ਦੇਖਣ ਦੇ ਨਜ਼ਰੀਏ ਸਨ ਉਹ ਨਜ਼ਰੀਏ ਉਧਾਰੇ ਲਏ ਹੋਏ ਸਨ ਅਤੇ ਉਹ ਸੰਘਰਸ਼ ਦੀ ਬਾਤ ਨਾ ਪਾ ਸਕੇ। ਇਸ ਕਰਕੇ ਇਹ ਜਿਹੜਾ ਸਿਰਜਣਾਤਮਕਤਾ ਦਾ ਵੱਡਾ ਪੱਖ ਹੈ ਇਹਦੇ ਵਿੱਚ, ਉਹ ਇਸ ਨੂੰ ਕਿਸੇ ਵੀ ਨਿਸ਼ਚਿਤ ਦਾਇਰੇ ਵਿੱਚ ਨਹੀਂ ਵੱਜਣ ਦਿੰਦਾ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਹਰ ਪਲ ਸਿਰਜਣਾਤਮਕ ਹੈ, ਹਰ ਪਲ ਆਪਣੇ ਰੂਪ ਵਿੱਚ ਨਵੇਂ ਤੋਂ ਨਵੀਂ ਤਬਦੀਲੀ ਲਿਆ ਕੇ ਪ੍ਰਗਟ ਹੋ ਰਿਹਾ ਹੈ। ਇਸ ਕਰਕੇ ਇਹਦੇ ਉੱਤੇ ਕਿਸੇ ਵੀ ਕਿਸਮ ਦੀ ਨਿਸ਼ਚਿਤਤਾ ਨਹੀਂ ਲਾਈ ਜਾ ਸਕਦੀ, ਅਤੇ ਨਿਸ਼ਚਿਤਤਾ ਮੁੱਖ ਤੌਰ 'ਤੇ ਦੋ ਤਰ੍ਹਾਂ ਨਾਲ ਆਉਂਦੀ ਹੈ, ਇੱਕ ਆਉਂਦੀ ਹੈ ਵਿਆਖਿਆ ਦੇ ਨਾਲ, ਇੱਕ ਆਉਂਦੀ ਪਰਿਭਾਸ਼ਾ ਦੇ ਨਾਲ। ਤੋ ਇਹ ਜਿਹੜੀਆਂ ਵੀ ਚੀਜ਼ਾਂ ਪੰਥ ਦੀ ਰੀਅਲ ਸਪਿਰਿਟ ਹੈ, ਜਿਹੜਾ ਉਹਦਾ ਸ਼ੁੱਧ ਆਪਾ ਆ, ਉਹਨੂੰ ਜਦੋਂ ਉਹ ਕਿਸੇ ਹੋਰ ਨੁਕਤੇ ਤੋਂ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੀਆਂ ਜਾਂ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੀਆਂ ਤਾਂ ਉਹਨੂੰ ਨਿਸ਼ਚਿਤਤਾ ਦੇ ਦਾਇਰਿਆਂ ਵਿੱਚ ਬਣਦੀਆਂ, ਅਤੇ ਨਿਸ਼ਚਿਤਤਾ ਦੇ ਦਾਇਰੇ ਵੀ ਗੁਲਾਮੀ ਹੁੰਦੇ ਨੇ। ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਇਲਮ ਹੈ ਕਿ ਮਹਾਰਾਜ ਨੇ ਸਾਨੂੰ ਨਿਰਭਉ ਨਿਰਵੈਰ ਕੀਤਾ ਹੈ, ਉਹ ਇਸ ਗੱਲ ਨਾਲ ਸਹਿਮਤ ਨੇ ਕਿ ਜੇ ਅਸੀਂ ਨਿਰਭਉ ਨਿਰਵੈਰ ਹਾਂ ਤਾਂ ਫਿਰ ਹਰੇਕ ਡਰ ਤੋਂ ਨਿਰਭਉ ਨਿਰਵੈਰ ਹਾਂ, ਹਰੇਕ ਤਰ੍ਹਾਂ ਦੇ ਵਰਤਾਰੇ ਤੋਂ ਅਸੀਂ ਨਿਰਵੈਰ ਹਾਂ ਅਤੇ ਨਿਰਭਉ ਹਾਂ, ਸਾਨੂੰ ਉਹ ਤੋਂ ਭਉ ਨਹੀਂ ਆਉਂਦਾ। ਪੱਛਮ ਦੇ ਵਿੱਚ ਇੱਕ ਚਰਚਾ ਚੱਲੀ ਕਿ ਜਿਹਦੇ ਵਿੱਚ ਦੱਸਿਆ ਗਿਆ ਕਿ ਮਾਰਕਸ ਜਿਹੜਾ ਪੱਛਮ ਨੂੰ ਬਹੁਤ ਡਰਾਉਂਦਾ, ਕਿਉਂਕਿ ਪੱਛਮ ਦੇ ਵਿੱਚ ਜ਼ਿਆਦਾ ਕੈਪੀਟਲਿਜ਼ਮ ਸੀਗਾ ਅਤੇ ਮਾਰਕਸ ਉਹਦੇ ਖਿਲਾਫ ਇੱਕ ਨਵੀਂ ਤਰ੍ਹਾਂ ਦਾ ਖਿਆਲ ਦਿੰਦਾ ਸੀ, ਤਾਂ ਉੱਥੇ ਸਪੈਕਟਰਸ ਆਫ ਮਾਰਕਸ ਦੀ ਗੱਲ ਚੱਲੀ। ਉਹਦੇ 'ਤੇ ਬੇਸਡ ਇੱਕ ਹੋਰ ਬੰਦੇ ਨੇ ਖਿਆਲ ਬਣਾਇਆ, ਉਸ ਨੇ ਕਿਹਾ ਕਿ ਧਰਮ ਦੀ ਦੁਨੀਆ ਦੇ ਉਹ ਗੱਲ ਸੱਚ ਹੈ ਕਿ ਵਾਕਿਆ ਹੀ ਪੱਛਮ ਦੇ ਕੈਪੀਟਲਿਸਟ ਜਿਹੜੇ ਮੁਲਕ ਨੇ ਜਾਂ ਜਿਹੜੇ ਥਿੰਕਰ ਨੇ ਉਹਨਾਂ ਨੂੰ ਮਾਰਕਸ ਸਤਾਉਂਦਾ। ਇਸੇ ਤਰ੍ਹਾਂ ਕੁਛ ਬੰਦਿਆਂ ਨੂੰ ਪੱਛਮ ਦੀਆਂ ਵਿਆਖਿਆਵਾਂ ਨੇ ਸਤਾਇਆ, ਤਾਂ ਫਿਰ ਇੱਕ ਬੰਦੇ ਨੇ ਕਿਤਾਬ ਲਿਖੀ ਰਿਲੀਜਨ ਐਂਡ ਐਸਪੈਕਟਸ ਆਫ ਵੈਸਟ, ਇਹ ਵੀ ਸੱਚ ਹੈ, ਇਸ ਤਰ੍ਹਾਂ ਹੈ, ਵਿਆਖਿਆ ਦੇ ਉੱਤੇ ਪੱਛਮ ਦੀਆਂ ਵਿਆਖਿਆਵਾਂ ਦਾ ਬਹੁਤ ਅਸਰ ਸੀ, ਉਹਦੇ 'ਤੇ ਆਪਾਂ ਵੀ ਕੰਮ ਕੀਤਾ ਹੈ, ਉਹਦੇ 'ਤੇ ਆਪਾਂ ਬਹੁਤ ਗੱਲ ਕੀਤੀ ਹੈ, ਪਰੰਤੂ ਇਹ ਸਾਰੀਆਂ ਨਿਸ਼ਚਿਤਤਾਵਾਂ ਤੋਂ ਵੀ ਆਜ਼ਾਦ ਹੋਣਾ ਪਵੇਗਾ। ਹੁਣ ਇੱਕ ਹੋਰ ਗੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹੋਰ ਡਰ ਸਤਾ ਰਿਹਾ ਹੈ, ਉਹ ਹੈ ਡਰ ਬ੍ਰਾਹਮਣ ਦਾ। ਤਾਂ ਜਿਹੜਾ ਇਹ ਬ੍ਰਾਹਮਣ ਦਾ ਡਰ ਹੈ, ਜੇ ਇਹਦੇ ਤੋਂ ਮੁਕਤ ਨਹੀਂ ਹੋਇਆ ਜਾਵੇਗਾ ਤਦ ਵੀ ਸਹੀ ਸੱਚ ਨੂੰ ਨਹੀਂ ਪਛਾਣਿਆ ਜਾਵੇਗਾ, ਇਹ ਵੀ ਇੱਕ ਕਿਸਮ ਦੀ ਗੁਲਾਮੀ ਹੈ, ਇਸ ਡਰ ਤੋਂ ਆਜ਼ਾਦ ਹੋਣਾ ਪਵੇਗਾ। ਜਿਸ ਚੀਜ਼ ਨੂੰ ਪਹਿਲਾਂ ਗੁਰੂ ਸਾਹਿਬ ਭੰਗ ਕਰ ਚੁੱਕੇ ਨੇ ਉਸ ਚੀਜ਼ ਦਾ ਡਰ ਬਣਾ ਕੇ ਜਿਹੜੇ ਦਾਇਰੇ ਸਿਰਜੇ ਜਾਂਦੇ ਨੇ ਨਿਸ਼ਚਿਤਤਾ ਦੇ, ਅਤੇ ਉਹਦੇ ਵਿੱਚ ਸੁੱਟ ਕੇ ਆਪਣੇ ਹੀ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਵੀ ਠੀਕ ਗੱਲ ਨਹੀਂ ਹੈ। ਤਾਂ ਇਸ ਕਰਕੇ ਜਿਹੜੀ ਇਹ ਨਿਸ਼ਚਿਤਤਾ ਦੇ ਦਾਇਰਿਆਂ ਵਿੱਚ ਸੁੱਟਣ ਵਾਲੀ ਗੱਲ ਹੈ, ਇਹ ਸਿਰਜਣਾਤਮਕਤਾ ਦੇ ਉਸ ਅਸੂਲ ਦੇ ਉਲਟ ਹੈ ਜਿਹਦੇ ਵਿੱਚ ਸਾਹਿਬ ਮੇਰਾ ਨੀਤ ਨਵਾਂ, ਜਿਸ ਨੂੰ ਕਿਸੇ ਵੀ ਵਿਆਖਿਆ ਵਿੱਚ ਨਹੀਂ ਬੰਨਿਆ ਜਾ ਸਕਦਾ, ਜਿਸ ਨੂੰ ਕਿਸੇ ਵੀ ਦਾਇਰੇ ਵਿੱਚ ਨਹੀਂ ਬੰਨਿਆ ਜਾ ਸਕਦਾ। ਇਸ ਕਰਕੇ ਇਸ ਸੰਘਰਸ਼ ਦਾ ਨਿਸ਼ਾਨਾ ਵੀ ਹਮੇਸ਼ਾ ਇਵੋਲਵ ਹੁੰਦਾ ਰਹਿੰਦਾ ਹੈ, ਇਸ ਦੇ ਵਿੱਚ ਕੋਈ ਇਹ ਪੱਕੇ ਅਸੂਲ ਨਹੀਂ ਜਿਵੇਂ ਮਾਰਕਸਵਾਦੀਆਂ ਦੇ ਪੱਕੇ ਅਸੂਲ ਹਨ ਕਿ ਇਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਇਸ ਨੂੰ ਬਦਲ ਕੇ ਅਸੀਂ ਸਮਾਜਵਾਦ ਲੈ ਆਵਾਂਗੇ, ਇਸ 'ਤੇ ਪੱਕਾ ਇਸ ਤਰ੍ਹਾਂ ਦਾ ਕੁਛ ਨਹੀਂ ਕਿਹਾ ਜਾ ਸਕਦਾ। ਸਿੱਖ ਸੰਘਰਸ਼ ਇਸ ਤਰ੍ਹਾਂ ਦੇ ਪੱਕੇ ਦਾਅਵੇ ਨਹੀਂ ਕਰਦਾ ਕਿ ਜਦੋਂ ਖਾਲਸਾ ਰਾਜ ਆ ਜਾਏਗਾ ਉਸੇ ਵੇਲੇ ਜਿੰਨਾ ਪੈਲੀਆਂ ਨੂੰ ਨਹਿਰ ਦਾ ਪਾਣੀ ਨਹੀਂ ਲੱਗਦਾ ਅਗਲੇ ਦਿਨ ਲੱਗਣ ਲੱਗ ਜਾਏਗਾ। ਇਸ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਿ ਜਿੱਥੇ ਸਿੱਖ ਸਹੂਲਤਾਂ ਜਿਹੜੀਆਂ ਸਿਹਤ ਦੀਆਂ ਸਹੂਲਤਾਂ ਨਹੀਂ ਪਹੁੰਚੀਆਂ ਉਹ ਅਗਲੇ ਦਿਨ ਪਹੁੰਚ ਜਾਣਗੀਆਂ, ਇਸ ਤਰ੍ਹਾਂ ਦੇ ਕੋਈ ਨਿਸ਼ਚਿਤ ਦਾਇਰੇ ਨਹੀਂ ਆ। ਇਸ ਦੇ ਵਿੱਚ ਕੇਂਦਰ ਵਿੱਚ ਮਨੁੱਖ ਹੈ ਕਿ ਮਨੁੱਖ ਦੀ ਆਜ਼ਾਦੀ ਦੇ ਰਾਹ ਖੋਲ੍ਹੇ ਜਾਣਗੇ, ਮਨੁੱਖ ਨੂੰ ਉਹ ਸੰਪੂਰਨ ਮਨੁੱਖ ਬਣਾਇਆ ਜਾਏਗਾ ਜਿਸ ਦਾ ਉਸ ਦੇ ਅੰਦਰ ਬੀਜ ਅਕਾਲ ਪੁਰਖ ਨੇ ਆਪ ਰੱਖਿਆ ਹੈ, ਜਿਸ ਦੀ ਪਛਾਣ ਗੁਰੂ ਨੇ ਆਪ ਕਰਾਈ ਹੈ, ਜਿਸ ਵਿੱਚ ਸਿੱਖ ਨੂੰ ਪਹਿਲਾਂ ਆਮ ਸਧਾਰਨ ਹਾਲਤ ਤੋਂ ਉੱਚਾ ਚੁੱਕ ਕੇ ਗੁਰਸਿੱਖ ਬਣਾਇਆ ਗਿਆ, ਉਸ ਗੁਰਸਿੱਖ ਨੂੰ ਫਿਰ ਗੁਰੂ ਨੇ ਆਪਣਾ ਗੁਰੂ ਬਣਾਇਆ ਅਤੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਜਿੱਥੇ ਜਾ ਕੇ ਉਸ ਨੂੰ ਕਿਹਾ ਖਾਲਸਾ ਖੁਦ ਖੁਦਾ ਹੈ, ਜਿੱਥੇ ਜਾ ਕੇ ਕਿਹਾ ਖਾਲਸਾ ਮੇਰਾ ਖਾਸ ਰੂਪ ਹੈ, ਜਿੱਥੇ ਕਿਹਾ ਖਾਲਸਾ ਮੇਰਾ ਸੱਜਣ ਹੈ, ਜਿੱਥੇ ਜਾ ਕੇ ਕਿਹਾ ਖਾਲਸਾ ਮੇਰਾ ਸਤਿਗੁਰੂ ਹੈ। ਉਹ ਰਾਹਾਂ ਦੇ ਉੱਤੇ ਸੰਘਰਸ਼ ਹੈ, ਸੰਘਰਸ਼ ਕੇ ਜਿਹੜੇ ਸਮਾਜਿਕ ਤੌਰ 'ਤੇ ਹੋਰ ਸਵਾਲ ਨੇ, ਇਹ ਸੰਘਰਸ਼ ਦੀ ਮੌਲਿਕਤਾ ਉਹਨਾਂ ਨਾਲ ਜੁੜੀ ਹੋਈ ਨਹੀਂ ਹੈ, ਭਾਵੇਂ ਕਿ ਉਹ ਸਵਾਲ ਇਸ ਵਿੱਚ ਆਪਣੇ ਆਪ ਹੱਲ ਹੁੰਦੇ ਨੇ। ਬਹੁਤ ਸਾਰੇ ਸਵਾਲ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੱਲ ਹੁੰਦੇ ਨੇ, ਜਦੋਂ ਬਰਸਾਤ ਹੁੰਦੀ ਹੈ ਕਿੰਨੇ ਸਵਾਲ ਆਪੇ ਹੱਲ ਹੋ ਜਾਂਦੇ ਆ, ਜਦੋਂ ਕੁਦਰਤ ਆਪਣਾ ਪੱਖਾ ਚਲਾਉਂਦੀ ਹੈ ਕਿੰਨੇ ਸਵਾਲ ਆਪਣੇ ਆਪ ਹੱਲ ਹੋ ਜਾਂਦੇ ਆ। ਤੋ ਕੁਦਰਤੀ ਰੂਪ ਵਿੱਚ ਇਹ ਵਹਿਣ ਆ ਜਿਸ ਵਿੱਚ ਇਹ ਮਸਲੇ ਹੱਲ ਹੋਣੇ ਆ, ਆਰਥਿਕਤਾ ਦੇ ਮਸਲੇ ਹੱਲ ਹੋਣੇ ਆ, ਸਮਾਜ ਦੀਆਂ ਹੋਰ ਚੀਜ਼ਾਂ ਦੇ ਮਸਲੇ ਆਪਣੇ ਆਪ ਹੱਲ ਹੋਣੇ ਆ, ਪਰੰਤੂ ਨਿਸ਼ਚਿਤ ਦਾਇਰਿਆਂ ਵਿੱਚ ਇਹ ਸੰਘਰਸ਼ ਨਹੀਂ ਚੱਲਦਾ। ਇਸ ਕਰਕੇ ਜਿਹੜੀ ਰਾਜ ਸੰਬੰਧੀ ਵੀ ਇਹਦੀ ਵਿਆਖਿਆ ਆ ਉਹ ਹੋਰ ਆ, ਜਿਹੜੀਆਂ ਰਾਜ ਸੰਬੰਧੀ ਵਿਆਖਿਆਵਾਂ ਪ੍ਰਚਲਿਤ ਨੇ ਅਤੇ ਮਹਾਰਾਜ ਦੇ ਘਰ ਦੇ ਵਿੱਚ ਤਾਂ ਰਾਜ ਯੋਗ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਵਾਹੀਆਂ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਰਾਜ ਯੋਗੀ ਨੇ, ਗੁਰੂ ਅਰਜਨ ਪਾਤਸ਼ਾਹ ਦੀ ਗਵਾਹੀ ਹੈ, ਭੱਟ ਸਾਹਿਬਾਨ ਦੀ ਗਵਾਹੀ ਹੈ, ਭਾਈ ਗੁਰਦਾਸ ਜੀ ਦੀ ਗਵਾਹੀ ਹੈ। ਜੋ ਰਾਜ ਯੋਗ ਦਾ ਮਹਾਰਾਜ ਨੇ ਸਾਨੂੰ ਰੂਪ ਦਿੱਤਾ ਹੈ ਅਤੇ ਰਾਜ ਵੀ ਕਰਨਾ ਹੈ ਅਤੇ ਯੋਗੀਆਂ ਵਾਂਗੂ ਵੀ ਰਹਿਣਾ ਹੈ, ਜਿਵੇਂ ਯੋਗ ਦਾ ਤਿਆਗ ਦੇ ਨਾਲ ਸੰਬੰਧ ਹੈ ਉਸ ਤਰ੍ਹਾਂ ਸਿੱਖ ਰਾਜ ਯੋਗੀ ਹੈ। ਇਸ ਦਾ ਰਾਜ ਨੂੰ ਭੋਗਣ ਵੱਲ, ਜਿਹੜੀਆਂ ਰਾਜ ਨਾਲ ਮਿਲਣ ਵਾਲੀਆਂ ਸੁੱਖ ਸਹੂਲਤਾਂ ਨੇ ਉਹਦੇ ਵੱਲ ਧਿਆਨ ਨਹੀਂ ਹੈ। ਇਸ ਦਾ ਰਾਜ ਯੋਗ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਹਿਰ ਵਸਾਇਆ ਹੈ, ਉਸ ਸ਼ਹਿਰ ਦੇ ਵਿੱਚ ਉਹਨਾਂ ਨੇ ਸਾਨੂੰ ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕੀਤੀ ਹੈ ਅਤੇ ਉਸ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰਨੀ ਅਤੇ ਉਸ ਵਿੱਚ ਇਸ਼ਨਾਨ ਕਰਨਾ ਸਿੱਖਾਂ ਲਈ ਮਹੱਤਵ ਹੈ। ਉਸ ਦਾ ਪਰਿਕਰਮਾ ਦਾ ਅਤੇ ਇਸ਼ਨਾਨ ਦਾ ਮਹੱਤਵ ਹੋਣ ਕਰਕੇ ਅਰਦਾਸ ਵਿੱਚ ਸ਼ਾਮਿਲ ਹੈ ਕਿ ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੇ ਜਾਣ। ਉੱਥੇ ਨਾਮ ਦਾਨ ਇਸ਼ਨਾਨ ਵੱਡਾ ਇਸ ਕਰਕੇ ਹੈ ਕਿ ਉਹਦਾ ਮਹੱਤਵ ਹੈ, ਜ਼ਿੰਦਗੀ ਦੇ ਵਿੱਚ ਉੱਚਾ ਚੁੱਕਦਾ ਹੈ। ਅਤੇ ਉਸ ਤੋਂ ਬਾਅਦ ਉਸ ਪਰਿਕਰਮਾ ਦੇ ਦੁਆਲੇ ਸ਼ਹਿਰ ਵਸਾਇਆ ਗਿਆ, ਸ਼ਹਿਰ ਦੀ ਜਿੰਦ ਜਾਨ ਬਾਜ਼ਾਰ ਹੈ ਅਤੇ ਬਾਜ਼ਾਰ ਦੀ ਜਿੰਦ ਜਾਨ ਬਾਕੀ ਦੁਨੀਆ ਦੇ ਲਈ ਵਪਾਰ ਹੈ, ਜਿਸ ਦੇ ਵਿੱਚ ਮੁਨਾਫਾ ਕੇਂਦਰ ਵਿੱਚ ਹੈ, ਜਿਹਦੇ ਉੱਤੇ ਸਾਰਾ ਪੱਛਮੀ ਜਗਤ ਚੱਲ ਰਿਹਾ, ਜਿਹਦੇ ਉੱਤੇ ਮਾਰਕਸ ਅਤੇ ਜਿਹੜਾ ਕੈਪੀਟਲਿਸਟ ਇਹਨਾਂ ਦੀ ਆਪਸ ਵਿੱਚ ਖਹਿਬਾਜ਼ੀ ਚੱਲ ਰਹੀ ਹੈ। ਪਰੰਤੂ ਸਿੱਖੀ ਵਿੱਚ ਇਸ ਤਰ੍ਹਾਂ ਨਹੀਂ ਹੈ, ਸਿੱਖੀ ਦੇ ਵਿੱਚ ਜਿਹੜਾ ਵਪਾਰ ਹੈ ਉਹਦੇ ਆਤਮਾ ਦੇ ਉੱਤੇ ਕੇਂਦਰਿਤ ਕੀਤਾ ਗਿਆ ਉਸ ਨੂੰ, ਜਿਵੇਂ ਇੱਕ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਆ, ਗੁਰੂ ਰਾਮਦਾਸ ਪਾਤਸ਼ਾਹ ਨੇ ਉਹਦੇ ਲਈ ਸਾਨੂੰ ਲਾਵਾਂ ਦੀ ਬਖਸ਼ਿਸ਼ ਕੀਤੀ ਹੈ, ਉਹ ਚਾਰ ਲਾਵਾਂ ਬੱਚੇ ਬੱਚੀ ਨੂੰ ਸਤਿਗੁਰਾਂ ਦੇ ਸਨਮੁੱਖ ਬਿਠਾ ਕੇ ਸੁਣਾਈਆਂ ਜਾਂਦੀਆਂ ਨੇ, ਹਰੇਕ ਲਾਮ ਤੋਂ ਬਾਅਦ ਪਰਿਕਰਮਾ ਕੀਤੀ ਜਾਂਦੀ ਹੈ ਕਿ ਹੁਣ ਤੁਸੀਂ ਇਸ ਨਿਯਮ ਦੇ ਨਾਲ ਇਸ ਜ਼ਿੰਦਗੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਵਾਂਗੂ ਚਲਾਉਣਾ ਹੈ। ਤੁਹਾਡੀ ਜ਼ਿੰਦਗੀ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਹੈ, ਅਧਿਆਤਮਿਕ ਸੱਚ ਨੂੰ, ਰੂਹਾਨੀ ਸੱਚ ਨੂੰ ਉਹਦੇ ਕੇਂਦਰ ਵਿੱਚ ਲਿਆਂਦਾ ਗਿਆ। ਤੋ ਇਸ ਤਰ੍ਹਾਂ ਜਿਹੜਾ ਇਹ ਰਾਜ ਯੋਗ ਹੈ ਇਹ ਸਿਰਜਣਾ ਕਰਦਾ ਹੈ, ਜਿਸ ਵਿੱਚ ਸ਼ਹਿਰ ਹੈ, ਜਿਸ ਵਿੱਚ ਸੱਭਿਅਤਾ ਹੈ, ਜਿਸ ਵਿੱਚ ਉਹ ਸਾਰੇ ਰਸਤੇ ਹਨ ਜਿਨ੍ਹਾਂ ਨਾਲ ਜ਼ਿੰਦਗੀ ਚੱਲਦੀ ਹੈ, ਜ਼ਿੰਦਗੀ ਮੌਲਦੀ ਹੈ। ਪਰੰਤੂ ਜਿਹੜੀ ਇਸ ਸੰਘਰਸ਼ ਨੂੰ ਦੇਖਣ ਦੇ ਲਈ ਕਵਾਇਦ ਹੋਈ ਹੈ ਉਹਦੇ ਵਿੱਚ ਹਰ ਕਿਸੇ ਨੇ ਆਪੋ ਆਪਣਾ ਸੱਚ ਰੱਖਿਆ। ਹਕੂਮਤ ਨੇ ਹਕੂਮਤ ਦਾ ਸੱਚ ਰੱਖਣਾ ਸੀ ਅਤੇ ਜਿਹੜੇ ਸਾਡੇ ਬੰਦਿਆਂ ਨੇ ਦਾਅਵੇ ਪੇਸ਼ ਕੀਤੇ ਕਿ ਅਸੀਂ ਇਸ ਸੰਘਰਸ਼ ਦੇ ਸੱਚ ਨੂੰ ਪੇਸ਼ ਕਰਾਂਗੇ, ਉਹਨਾਂ ਨੇ ਵੀ ਆਪਣਾ ਹੀ ਸੱਚ ਇਹਦੇ ਵਿੱਚ ਅੱਗੇ ਰੱਖਿਆ, ਕਿਉਂਕਿ ਉਹ ਜਿਸ ਪਰਸਪੈਕਟਿਵ ਤੋਂ, ਜਿਸ ਨਜ਼ਰੀਏ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਸਨ, ਸਿੱਖੀ ਦੇ ਸਾਰੇ ਸੰਘਰਸ਼ ਨੂੰ ਦੇਖਦੇ ਸਨ, ਉਸੇ ਪਰਸਪੈਕਟਿਵ ਤੋਂ ਉਹਨਾਂ ਨੇ ਇਸ ਸੰਘਰਸ਼ ਨੂੰ ਦੇਖਿਆ ਅਤੇ ਉਹ ਉਹਨਾਂ ਦੀ ਵਿਆਖਿਆ ਹੈ। ਪਰੰਤੂ ਇਹ ਜਿਹੜਾ ਇਸ ਸੰਘਰਸ਼ ਦਾ ਜਿਹੜਾ ਸੱਚ ਤਾਂ ਲੜਨ ਵਾਲਿਆਂ ਦਾ ਸੱਚ ਹੈ, ਤੋ ਜਿਹੜੇ ਲੜਨ ਵਾਲੇ ਹਨ ਉਹਨਾਂ ਦਾ ਸੱਚ ਪਛਾਣਨ ਦੇ ਲਈ ਲੜਨ ਵਾਲਿਆਂ ਦੇ ਉੱਤੇ ਯਕੀਨ ਕਰਨਾ ਪੈਂਦਾ ਹੈ। ਜਿਸ ਗੱਲ ਵੱਲ ਇਹਨਾਂ ਨੇ ਧਿਆਨ ਦਿੱਤਾ ਭਾਈ ਸੁਰਿੰਦਰਪਾਲ ਸਿੰਘ ਹੋਰਾਂ ਨੇ, ਤੁਸੀਂ ਦੇਖੋ ਉਹਨਾਂ ਦਾ ਯਕੀਨ ਕਿੰਨਾ ਵੱਡਾ ਆ। ਉਹਨਾਂ ਨੇ ਉਸ ਵੇਲੇ ਪੰਥ ਦੇ ਬੱਚਿਆਂ 'ਤੇ ਯਕੀਨ ਕੀਤਾ ਅਤੇ ਇਹਨਾਂ ਨੂੰ ਔਰਗੇਨਾਈਜ਼ ਕੀਤਾ, ਕਿਉਂਕਿ ਜੇਕਰ ਜਿਨ੍ਹਾਂ ਲਈ ਤੁਸੀਂ ਲੜ ਰਹੇ ਹੋ, ਜੇਕਰ ਤੁਹਾਨੂੰ ਉਹਨਾਂ ਦੇ ਉੱਤੇ ਯਕੀਨ ਨਹੀਂ ਹੈ, ਭਾਵੇਂ ਤੁਸੀਂ ਉਹਦੇ ਲਈ ਸੈਂਕੜੇ ਐਕਸ਼ਨ ਕਰਦੇ ਹੋ, ਉਹ ਬੇਮਾਇਨਾ ਆ। ਪਰ ਜੇ ਤੁਸੀਂ ਮੁਹੱਬਤ ਦੇ ਨਾਲ ਉਹਨਾਂ ਕੋਲ ਚਲੇ ਜਾਓ, ਉਹਨਾਂ ਨੂੰ ਆਪਣੇ ਨਾਲ ਜੋੜ ਲਓ, ਤਾਂ ਫਿਰ ਇਹ ਉਹਨਾਂ ਸੈਂਕੜੇ ਐਕਸ਼ਨ ਤੋਂ ਵੱਡੀ ਚੀਜ਼ ਹੁੰਦੀ ਹੈ ਆਪਣੇ ਲੋਕਾਂ ਉੱਪਰ ਯਕੀਨ ਕਰਨਾ। ਅਤੇ ਅੱਜ ਅਸੀਂ ਇੱਥੇ ਖੜ੍ਹੇ ਹਾਂ, ਤਾਂ ਇਸ ਕਰਕੇ ਖੜ੍ਹੇ ਹਾਂ ਕਿ ਸਾਨੂੰ ਭਾਈ ਸੁਰਿੰਦਰਪਾਲ ਸਿੰਘ ਨਾਲ ਮੁਹੱਬਤ ਹੈ ਅਤੇ ਉਹਨਾਂ ਨੇ ਉਹ ਮੁਹੱਬਤ ਦਿੱਤੀ ਹੈ ਅਤੇ ਤਾਂ ਸਾਨੂੰ ਉਹ ਮੁਹੱਬਤ ਹੈ। ਦੁਨੀਆ ਵਿੱਚ ਬੜੇ ਬੰਦਿਆਂ ਨਾਲ ਸੰਬੰਧ ਹਨ, ਆਪਾਂ ਕਿਸੇ ਤੋਂ ਮੁਤਾਸਰ ਨਹੀਂ ਹੁੰਦੇ, ਪਰੰਤੂ ਉਸ ਬੰਦੇ ਦੀ ਥਾਂ 'ਤੇ ਜਾ ਕੇ ਖਲੋਂਦੇ ਹਾਂ ਜਿਸ ਨਾਲ ਸਾਡੀ ਮੁਹੱਬਤ ਹੋਵੇ। ਤਾਂ ਆਪਣੇ ਬੰਦਿਆਂ ਨੂੰ ਮੁਹੱਬਤ ਦੇਣੀ ਪੈਂਦੀ ਹੈ। ਉਹਨਾਂ ਨੇ ਯਕੀਨ ਕੀਤਾ ਆਪਣੇ ਬੱਚਿਆਂ ਦੇ ਉੱਤੇ, ਉਹਨਾਂ ਦੇ ਕੋਲ ਗਏ, ਉਹਨਾਂ ਨੂੰ ਗਲ ਨਾਲ ਲਾਇਆ। ਕਿੰਨੇ ਬੰਦੇ ਹਨ ਸਾਡੇ ਕੋਲ ਇਸ ਵੇਲੇ ਜਿਹੜੇ ਉਹਨਾਂ ਦੇ ਨਾਲ ਰਹੇ, ਜਿਨ੍ਹਾਂ ਨੇ ਉਹਨਾਂ ਦੀ ਸ਼ਖਸੀਅਤ ਦਾ ਆਨੰਦ ਮਾਣਿਆ ਅਤੇ ਉਹਦੇ ਵਿੱਚੋਂ ਉਹ ਪ੍ਰਵਾਨ ਚੜ੍ਹੇ ਅਤੇ ਉਹਨਾਂ ਦੇ ਕੋਲ ਅੱਜ ਉਹ ਵੱਡੇ ਸੱਚ ਹਨ ਜਿਸ ਦੀ ਉਹ ਗੱਲ ਦੁਨੀਆਂ ਵਿੱਚ ਥਾਂ ਥਾਂ 'ਤੇ ਕਰਦੇ ਹਨ। ਅਤੇ ਉਹ ਬਿਲਕੁਲ ਕੋਸ਼ਿਸ਼ ਕਰਦੇ ਹਨ ਕਿ ਸੰਘਰਸ਼ ਦੀ ਮੌਲਿਕਤਾ ਦੇ ਨੁਕਤੇ ਤੋਂ ਇੱਧਰ ਉੱਧਰ ਨਾ ਹੋਇਆ ਜਾਵੇ। ਤਾਂ ਇੱਥੇ ਕੋਈ ਇਹੋ ਜਿਹਾ ਵੀ ਦਾਅਵਾ ਨਹੀਂ ਹੈ ਕਿ ਕੋਈ ਵਿਦਵਤਾ ਕਰਕੇ ਇੱਥੇ ਖੜ੍ਹੇ ਹਾਂ, ਇਹ ਸੇਵਾ ਹੈ, ਇਹ ਹੁਕਮ ਹੈ। ਜੇ ਸੇਵਾ ਦਾਲ ਵਰਤਾਉਣ ਦੀ ਲੱਗ ਜਾਏਗੀ ਤਾਂ ਆਪਾਂ ਖੁਸ਼ੀ ਨਾਲ ਦਾਲ ਵਰਤਾਵਾਂਗੇ, ਜੇ ਸੇਵਾ ਜੋੜਿਆਂ ਦੀ ਲੱਗ ਜਾਏਗੀ ਆਪਾਂ ਖੁਸ਼ੀ ਨਾਲ ਜੋੜੇ ਤਾਂ ਝਾੜਾਂਗੇ। ਇਹਦੇ ਵਿੱਚ ਵਿਦਵਾਨੀ ਦਾ ਕੋਈ ਕੰਮ ਨਹੀਂ ਹੈ, ਇਹ ਸਿਰਫ ਮੁਹੱਬਤ ਦੇ ਰਿਸ਼ਤੇ ਵਿੱਚ ਆਪਾਂ ਖੜ੍ਹੇ ਹਾਂ। ਤਾਂ ਇਸ ਕਰਕੇ ਜਿਹੜੀ ਇਹ ਸੱਚ ਹੈ, ਇਹ ਲੜਨ ਵਾਲਿਆਂ ਦਾ ਸੱਚ ਹੈ, ਇਹ ਵੱਖਰੀ ਤਰ੍ਹਾਂ ਨਾਲ ਹੀ ਪੇਸ਼ ਹੁੰਦਾ ਹੈ, ਇਹ ਕੋਈ ਵਿਦਵਾਨਾਂ ਦਾ ਸੱਚ ਨਹੀਂ ਹੈ। ਇਸ ਨੂੰ ਜਿਹੜੀ ਗਿਆਨ ਵਾਲੇ ਬੰਦਿਆਂ ਦੀ ਉਨੀ ਲੋੜ ਨਹੀਂ ਹੈ, ਇਹ ਜਦੋਂ ਲੜਿਆ ਜਾਣਾ ਆ ਜਿਵੇਂ ਗੁਰਬਾਣੀ ਅਤੇ ਸੰਗਤ ਦੀ ਟੇਕ ਹੈ ਅਤੇ ਇਹਦੇ ਸੰਗਤ ਵਿੱਚੋਂ ਨਵੇਂ ਯੋਧੇ ਆਪਣੇ ਆਪ ਪੈਦਾ ਹੋ ਜਾਣੇ ਆ, ਉਹਨਾਂ ਨੇ ਇਸ ਸੰਘਰਸ਼ ਨੂੰ ਆਪਣੇ ਆਪ ਅੱਗੇ ਲੈ ਕੇ ਜਾਣਾ ਆ, ਜੋ ਸਾਡੇ ਇਸ ਸੰਘਰਸ਼ ਦੀ ਮੌਲਿਕਤਾ ਦੇ ਵੱਡੇ ਜਿਹੜੇ ਪੱਖ ਹਨ। ਕਿਉਂਕਿ ਜਿਹੜੀ ਨਿਸ਼ਚਿਤਤਾ ਦੇ ਦਾਇਰੇ ਆ ਉਹ ਖੜੋਤਮਈ ਹੁੰਦੇ ਆ, ਅਤੇ ਉਹ ਖੜੋਤ ਜਿਹੜੀ ਆ ਉਹ ਆਈ ਹੋਈ ਬਹੁਤ ਸਾਰੇ ਥਾਵਾਂ 'ਤੇ ਦੇਖਦੇ ਹਾਂ। ਖਾਸ ਤੌਰ 'ਤੇ ਸਾਡਾ ਜਿਹੜਾ ਪ੍ਰਵਾਸੀ ਭਾਈਚਾਰਾ ਆ ਉਸ ਦੇ ਵੀ ਕਈ ਥਾਵਾਂ 'ਤੇ ਇਸ ਖੜੋਤ ਦੇ ਜਿਹੜੇ ਦਰਸ਼ਨ ਹੁੰਦੇ ਆ, ਅਤੇ ਉਸ ਖੜੋਤ ਕਰਕੇ ਕਈ ਜਗ੍ਹਾ 'ਤੇ ਜਿਹੜੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਸਹਿਣੇ ਪੈਂਦੇ ਆ ਅਤੇ ਕਈ ਤਰ੍ਹਾਂ ਦੀ ਖੁਆਰੀ ਵੀ ਜਿਹੜੀ ਪੰਥ ਨੂੰ ਉਹ ਸਹਿਣੀ ਪੈ ਰਹੀ ਆ। ਤਾਂ ਉਹ ਜਿਹੜੀ ਸਿੱਥਲਤਾ ਹੈ ਉਹ ਇਸੇ ਕਰਕੇ ਹੈ ਕਿ ਉੱਥੇ ਨਿਸ਼ਚਿਤਤਾ ਨੂੰ ਜਿਹੜਾ ਅਹਿਮ ਮੰਨਿਆ ਗਿਆ ਅਤੇ ਨਿਸ਼ਚਿਤਤਾ ਦਾਇਰਿਆਂ ਵਿੱਚ ਬੰਨ੍ਹਣ ਦੀ ਗੱਲ ਕੀਤੀ ਗਈ। ਜਿਹੜੀ ਇਸ ਸੰਘਰਸ਼ ਦੀ ਮੌਲਿਕਤਾ ਹੈ ਉਹ ਇਹ ਹੈ ਕਿ ਇਹ ਸੰਘਰਸ਼ ਸੰਪੂਰਨ ਪ੍ਰਭੂ ਸੱਤਾ ਲਈ ਲੜਿਆ ਗਿਆ। ਭਾਵੇਂ ਕਿ ਪ੍ਰਭੂ ਸੱਤਾ ਦੀ ਵਿਆਖਿਆ ਰਾਜਨੀਤੀ ਸ਼ਾਸਤਰ ਵਿੱਚ ਬੜੀ ਤਰ੍ਹਾਂ ਦੀ ਹੈ, ਪਰੰਤੂ ਇੱਥੇ ਜਿਹੜਾ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਰੇ ਭੱਟ ਸਾਹਿਬਾਨ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਨਾਮ ਦਾ ਨੇਜਾ ਹੈ ਜਿਸ ਦੇ ਨਾਲ ਉਹ ਭਗਤਾਂ ਨੂੰ ਵਿੰਨਦੇ ਤੁਰੇ ਜਾ ਰਹੇ ਨੇ ਅਤੇ ਆਪਣੇ ਨਾਲ ਜੋੜਦੇ ਤੁਰੇ ਜਾ ਰਹੇ ਨੇ। ਉਸ ਤਰ੍ਹਾਂ ਇਸ ਦੇ ਵਿੱਚ ਜਿਹੜੀ ਪ੍ਰਭੂ ਸੱਤਾ ਸੀ ਉਹ ਰੂਹਾਨੀ ਲੋਕਾਂ ਦੀ ਪ੍ਰਭੂ ਸੱਤਾ ਸੀ ਅਤੇ ਉਹਨਾਂ ਰੂਹਾਨੀ ਲੋਕਾਂ ਨੂੰ ਹੀ ਇਸ ਸੰਘਰਸ਼ ਦੇ ਵਿੱਚ ਅਹਿਮ ਸਥਾਨ ਮਿਲਿਆ, ਜਿਨ੍ਹਾਂ ਦਾ ਗੁਰਬਾਣੀ ਦੇ ਉੱਤੇ ਨਿਸ਼ਚਾ ਸੀ, ਜਿਨ੍ਹਾਂ ਦਾ ਜੀਵਨ ਗੁਰਬਾਣੀ ਦੇ ਨਾਲ ਉੱਚਾ ਹੋ ਗਿਆ ਸੀਗਾ, ਉਹਨਾਂ ਦੇ ਹੀ ਐਕਸ਼ਨ ਵੱਡੇ ਹੋਏ ਔਰ ਉਹਨਾਂ ਨੂੰ ਹੀ ਪੰਥ ਨੇ ਅਗਵਾਈ ਦੇ ਕਾਬਿਲ ਸਮਝਿਆ। ਤਾਂ ਇਸ ਕਰਕੇ ਜਿਹੜਾ ਇਹਦਾ ਇਸਦੀ ਜਿਹੜੀ ਮੌਲਿਕਤਾ ਨੂੰ ਦੇਖਣਾ ਹੈ ਉਹ ਇਸ ਦੇ ਭਵਿੱਖਮੁਖੀ ਜਿਹੜੇ ਐਕਸ਼ਨ ਸਨ ਜਾਂ ਭਵਿੱਖ ਦੀ ਰੂਪ ਰੇਖਾ ਸੀ ਜਿਸ ਵੱਲ ਉਹ ਕਾਫਲਾ ਤੁਰਿਆ, ਉਹ ਹਰੇਕ ਤਰ੍ਹਾਂ ਦੀ ਖੜੋਤ ਨੂੰ ਵਿੰਨਦਾ ਤੁਰਿਆ ਜਾ ਰਿਹਾ ਹੈ ਅਤੇ ਉਹਦੇ ਤੋਂ ਕਈ ਵਾਰ ਜਿਹੜੀਆਂ ਆਸਾਂ ਜਾਂ ਕਈ ਵਾਰ ਉਸ ਤੋਂ ਜਿਹੜੀਆਂ ਉਮੰਗਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ, ਪਰੰਤੂ ਜੇਕਰ ਉਹ ਖੜੋਤ ਵਿੱਚ ਹੋ ਕੇ ਹੋਣਗੀਆਂ, ਜਿਵੇਂ ਦੇ ਪਿੱਛੇ ਜੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਕਿ ਖਾਲਿਸਤਾਨ ਦੇ ਮੁੱਦੇ ਨੂੰ ਛੱਡ ਦਿੱਤਾ ਗਿਆ ਹੈ ਜਾਂ ਇਸ ਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਉਸੇ ਖੜੋਤਮਈ ਰੂਪ ਕਰਕੇ ਹੀ ਹੈ। ਕਿਉਂਕਿ ਕਾਫਲਾ ਤਾਂ ਲਗਾਤਾਰ ਤੁਰਿਆ ਜਾ ਰਿਹਾ ਹੈ ਅਤੇ ਇਹ ਕਾਫਲਾ ਨਿਰਭਉ ਨਿਰਵੈਰ ਉਹਨਾਂ ਆਦਰਸ਼ਾਂ 'ਤੇ ਹੀ ਲਗਾਤਾਰ ਤੁਰ ਰਿਹਾ ਹੈ। ਤੋ ਕੁਛ ਚੀਜ਼ਾਂ ਨੂੰ ਮੈਂ ਸੰਬੋਧਿਤ ਹੋਣਾ ਚਾਹੁੰਦਾ ਸੀਗਾ, ਕਿਉਂਕਿ ਅਸੀਂ ਭਾਈ ਸੁਰਿੰਦਰਪਾਲ ਸਿੰਘ ਹੋਣਾਂ ਦੇ ਸੰਬੰਧ ਦੇ ਵਿੱਚ ਇੱਥੇ ਜੁੜੇ ਹੋਏ ਹਾਂ ਅਤੇ ਉਹਨਾਂ ਦੇ ਸੰਪਰਕ ਕਰਕੇ ਜਿਹੜੀਆਂ ਚੀਜ਼ਾਂ ਉਸ ਵੇਲੇ ਉਭਰੀਆਂ ਅਤੇ ਉਹਨਾਂ ਦੇ ਹਵਾਲੇ ਨਾਲ ਗੱਲ ਕਰਨ ਦੀ ਲੋੜ ਹੈ। ਬਹੁਤ ਸਾਰੀਆਂ ਚੀਜ਼ਾਂ ਉੱਥੋਂ ਦੁਬਾਰਾ ਸ਼ੁਰੂ ਹੋ ਰਹੀਆਂ ਨੇ ਅਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਐਸੇ ਰੂਪ ਆ ਗਏ ਨੇ ਜਿਹੜੇ ਭਟਕਣ ਪੈਦਾ ਕਰ ਰਹੇ ਨੇ ਅਤੇ ਸਾਡੇ ਲਈ ਹਰ ਇੱਕ ਤਰ੍ਹਾਂ ਦੀ ਚੀਜ਼ ਤੋਂ ਆਜ਼ਾਦ ਹੋ ਕੇ ਇਸ ਸੰਘਰਸ਼ ਨੂੰ ਨਵੇਂ ਸਿਰੇ ਤੋਂ ਦੇਖਣ ਦਾ ਵੇਲਾ ਵੀ ਹੈ। ਤੋ ਜਿਹੜੇ ਮੌਜੂਦਾ ਹਾਲਾਤ ਨੇ ਇਹ ਅਚਾਨਕ ਨਹੀਂ ਪੈਦਾ ਹੋਏ, ਇਹ ਸਾਰੇ ਮੌਜੂਦਾ ਹਾਲਾਤ ਸਾਡੇ ਵੱਡੇ ਆਗੂਆਂ ਦੇ ਕਿਰਦਾਰ ਵਿੱਚ ਨੁਕਸ ਪੈਣ ਕਰਕੇ ਹੋਏ, ਜਿਹੜੇ ਉਸ ਵੇਲੇ ਰਾਜਨੀਤਿਕ ਵਿਵਸਥਾ ਦੇ ਵਿੱਚ ਆਗੂ ਸਨ ਉਹਨਾਂ ਲੋਕਾਂ ਦੇ ਉੱਤੇ ਟੇਕ ਰੱਖੀ ਗਈ। ਅਸੀਂ ਦੋ ਤਰ੍ਹਾਂ ਦੇ ਬੰਦਿਆਂ 'ਤੇ ਟੇਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਸੰਘਰਸ਼ ਤੋਂ ਬਾਅਦ, ਜਦੋਂ ਸੰਘਰਸ਼ ਵੱਡੇ ਰੂਪ ਵਿੱਚ ਜਿਹੜਾ ਲੜਿਆ ਜਾ ਰਿਹਾ ਸੀਗਾ, ਉਸ ਤੋਂ ਬਾਅਦ ਜਦੋਂ 92-95 ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਰਾਜਨੀਤਿਕ ਲੋਕਾਂ ਦੇ ਉੱਪਰ ਟੇਕ ਰੱਖੀ, ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਖੜੋਤ ਹੋਣ ਕਰਕੇ ਜਾਂ ਜਿਨ੍ਹਾਂ ਜ਼ਿੰਦਗੀ ਦੇ ਵਿੱਚੋਂ ਗੁਰਮਤ ਦਾ ਉਹ ਸੱਚ ਘੱਟ ਜਾਣ ਕਰਕੇ ਕਿਰ ਜਾਣ ਕਰਕੇ ਉਹਨਾਂ ਨੇ ਸਾਨੂੰ ਖੁਆਰੀ ਵਿੱਚ ਛੁੱਟਿਆ ਹੈ। ਤੋ ਇਸ ਕਰਕੇ ਇਹ ਜਿਹੜੇ ਮੌਜੂਦਾ ਹਾਲਾਤ ਆ ਇਹ ਸਾਰੇ ਹਾਲਾਤ ਅਮਲ ਕਰਕੇ ਹੋਏ ਆ ਅਤੇ ਸਹਿਜੇ ਹੋਏ ਆ, ਇਸ ਕਰਕੇ ਇਹਨਾਂ ਨੂੰ ਉੱਚਾ ਚੁੱਕਣ ਲਈ ਦੁਬਾਰਾ ਤੋਂ ਅਮਲ ਦੀ ਲੋੜ ਹੈ। ਜਿਹੜਾ ਅਚਾਨਕ ਕੋਈ ਵਾਪਰਦਾ ਹੈ, ਗੁਲਾਮੀ ਵੀ ਅਚਾਨਕ ਨਹੀਂ ਆਉਂਦੀ, ਜਿਹੜੇ ਹਾਲਾਤ ਵਿੱਚ ਅੱਜ ਅਸੀਂ ਫਸੇ ਹੋਏ ਹਾਂ, ਇਹ ਸਹਿਜੇ ਸਹਿਜੇ ਇੱਥੋਂ ਤੱਕ ਪਹੁੰਚੇ ਹਾਂ। ਸਹਿਜੇ ਸਹਿਜੇ ਹੀ ਅਸੀਂ ਰਾਜ ਸਿਰਜਿਆ ਸੀ, ਸਹਿਜੇ ਸਹਿਜੇ ਉਹ ਰਾਜ ਗਿਆ, ਅਤੇ ਉਸ ਤੋਂ ਬਾਅਦ ਲੰਮਾ ਅਰਸਾ ਅਸੀਂ ਖਾਸ ਤਰ੍ਹਾਂ ਦੇ ਪ੍ਰਭਾਵਾਂ ਹੇਠ ਰਹੇ, ਅਤੇ ਸਹਿਜੇ ਸਹਿਜੇ ਸਾਡੇ ਆਗੂਆਂ ਦੇ ਕਿਰਦਾਰ ਵਿੱਚੋਂ ਉਹ ਵੱਡੀਆਂ ਚੀਜ਼ਾਂ ਕਿਰ ਗਈਆਂ ਜਿਨ੍ਹਾਂ ਦੀ ਉਹਨਾਂ ਤੋਂ ਆਸ ਕੀਤੀ ਜਾਂਦੀ ਸੀ। ਇਸ ਕਰਕੇ ਇਹ ਸਾਰਾ ਕੁਛ ਨਵੇਂ ਸਿਰੇ ਤੋਂ ਸਾਨੂੰ ਦੇਖਣਾ ਪਏਗਾ। ਅਤੇ ਇਸ ਸੰਘਰਸ਼ ਦੀ ਮੌਲਿਕਤਾ ਇਸ ਗੱਲ ਵਿੱਚ ਵੀ ਹੈ ਕਿ ਇਸ ਸੰਘਰਸ਼ ਲੜਨ ਵਾਲਿਆਂ ਨੂੰ ਪਤਾ ਸੀ ਕਿ ਸਾਨੂੰ ਜਿਹੜੀ ਚੀਜ਼ ਦੀ ਲੋੜ ਹੈ, ਜੋ ਅਸੀਂ ਪ੍ਰਭੂ ਸੱਤਾ ਜਾਂ ਆਜ਼ਾਦੀ ਚਾਹੁੰਦੇ ਹਾਂ, ਉਹ ਜੰਗ ਨਾਲ ਮਿਲਣੀ ਹੈ। ਅਤੇ ਜੰਗ ਕੋਈ ਅਚਾਨਕ ਲੜੇ ਜਾਣ ਵਾਲਾ, ਅਚਾਨਕ ਕੀਤੇ ਜਾਣ ਵਾਲਾ ਕੰਮ ਨਹੀਂ ਹੁੰਦਾ। ਇਸ ਲਈ ਵੱਡੀ ਤਿਆਰੀ ਦੀ ਲੋੜ ਹੁੰਦੀ ਹੈ, ਇਸ ਲਈ ਆਪਣੇ ਲੋਕਾਂ ਨੂੰ ਤਿਆਰ ਕਰਨਾ ਪੈਂਦਾ ਹੈ, ਇਸ ਲਈ ਕਈ ਕਿਸਮ ਦਾ ਸਮਾਨ ਤਿਆਰ ਕਰਨਾ ਪੈਂਦਾ ਹੈ, ਅਤੇ ਇਸ ਨੂੰ ਸਾਰੇ ਕੁਛ ਨੂੰ ਗੁਪਤ ਤੌਰ 'ਤੇ ਕਰਨ ਦੀ ਲੋੜ ਹੁੰਦੀ ਹੈ। ਪਰੰਤੂ ਇਹ ਡਿਮਾਂਡ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਸਾਰੀ ਸਟ੍ਰੈਟਜੀ ਸੋਸ਼ਲ ਮੀਡੀਆ 'ਤੇ ਰੱਖੋ, ਅਤੇ ਉੱਥੇ ਫਿਰ ਇਸ ਤਰ੍ਹਾਂ ਦੀ ਗੱਲ ਦੀ ਜਿਹੜੀ ਡਿਮਾਂਡ ਹੈ ਉਹ ਉਸ ਵੱਡੇ ਨਿਸ਼ਾਨੇ ਨੂੰ ਭਟਕਾਉਣ ਵਾਸਤੇ ਕੀਤੀ ਜਾ ਰਹੀ ਹੈ। ਤੋ ਜਿਹੜੀ ਇਹ ਸੰਘਰਸ਼ ਦੀ ਮੌਲਿਕਤਾ ਹੈ, ਉਹਦੇ ਲਈ ਜਿਸ ਤਰ੍ਹਾਂ ਦੀ ਤਿਆਰੀ ਚਾਹੀਦੀ ਹੈ, ਉਹ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਜੇਕਰ ਅਸੀਂ ਆਪਣਾ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਲੈ ਜਾਵਾਂਗੇ ਤਾਂ ਫਿਰ ਕਿਸੇ ਕਿਸਮ ਦੀ ਵੀ ਜਿਹੜੀ ਆ ਉਹ ਹੋਰ ਗੱਲ ਦੁਸ਼ਮਣ ਨੂੰ ਕਰਨ ਦੀ ਲੋੜ ਨਹੀਂ ਪਏਗੀ। ਉਹ ਇਹ ਤਾਂ ਸਾਰਾ ਇਸ ਸੰਘਰਸ਼ ਨੂੰ ਫੇਲ ਕਰਨ ਵਾਲੀ ਡਿਮਾਂਡ ਹੈ ਜਿਹਦੇ ਵਿੱਚ ਹਰੇਕ ਗੱਲ ਨੂੰ ਸੋਸ਼ਲ ਮੀਡੀਆ 'ਤੇ ਲਿਜਾਇਆ ਜਾ ਰਿਹਾ ਹੈ। ਤੋ ਇਹ ਜਿਹੜੀ ਇਹਦੇ ਵਿੱਚ ਜਿਹੜੀ ਸਾਨੂੰ ਪਤਾ ਆ ਵੀ ਜਿਹੜੀ ਸਾਨੂੰ ਕੰਮ ਕਰਨ ਦੀ ਲੋੜ ਆ, ਜਦੋਂ ਉਹ ਕੰਮ ਕਰਨ ਦਾ ਵੇਲਾ ਆਏਗਾ ਤਾਂ ਉਸੇ ਤਰੀਕੇ ਨਾਲ ਹੀ ਹੋਣਾ ਆ, ਕਿਉਂਕਿ ਇਹ ਵੱਡੀ ਚੀਜ਼ ਹੈ ਅਤੇ ਵੱਡੀ ਚੀਜ਼ ਨੇ ਕਿਸੇ ਵੱਡੇ ਤਰੱਦਦ ਨਾਲ ਹੀ ਹਾਸਲ ਹੋਣਾ ਹੈ। ਤੋ ਸਾਨੂੰ ਜਿਹੜਾ ਆ ਉਹ ਕੁਛ ਚੀਜ਼ਾਂ ਨਾਲ ਸਹਿਜ ਰੂਪ ਵਿੱਚ ਨਜਿੱਠਣ ਦੀ ਲੋੜ ਹੈ, ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੰਗ ਆ ਜਾਂਦੀਆਂ ਨੇ ਕਿਸੇ ਵੇਲੇ, ਇਹ ਸਾਨੂੰ ਜਿਹੜੀ ਜੰਗ ਦੀ ਤਿਆਰੀ ਆ ਜਿਸ ਤਰ੍ਹਾਂ ਸਾਡਿਆਂ ਪਹਿਲਿਆਂ ਬੰਦਿਆਂ ਨੇ ਕੀਤੀ ਉਸ ਤਰ੍ਹਾਂ ਹੀ ਕਰਨ ਦੀ ਲੋੜ ਹੈ। ਉਸ ਨੂੰ ਇਸ ਤਰ੍ਹਾਂ ਦੀਆਂ ਮੰਗਾਂ ਦੇ ਸਾਹਮਣੇ ਰੱਖ ਕੇ ਅਸੀਂ ਉਹ ਜਿਹੜਾ ਤਾਰ ਪਿੱਡੋ ਨਹੀਂ ਕਰ ਸਕਦੇ ਜਾਂ ਉਹ ਤੋਂ ਇੱਧਰ ਉੱਧਰ ਨਹੀਂ ਹੋ ਸਕਦੇ, ਉਹ ਲਗਾਤਾਰ ਤੁਰਦੀ ਜਾਣੀ ਹੈ। ਤੋ ਮੈਂ ਇਸ ਚੀਜ਼ ਨੂੰ ਇੱਕ ਹੋਰ ਤਰੀਕੇ ਨਾਲ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਪੰਥ ਦੇ ਵਿੱਚ ਸਾਡੇ ਕੋਲ ਗੁਰੂ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ 3 ਪ੍ਰਤੀ ਨਿਜ਼ਾਮ ਹੈ, ਜਿਹਦੇ ਵਿੱਚ ਮਹਾਰਾਜ ਜੀ ਨੇ ਸਾਡੇ ਸਾਹਮਣੇ ਇੱਕ ਪਰਤ ਦੇ ਵਿੱਚ ਰੂਹਾਨੀ ਤੌਰ 'ਤੇ ਉੱਚੀਆਂ ਸ਼ਖਸੀਅਤਾਂ ਦਾ ਜਿਹੜਾ ਉਹ ਪ੍ਰਬੰਧ ਰੱਖਿਆ, ਉਸ ਦੇ ਨਾਲ ਇੱਕ ਜੰਗਜੂ ਕਿਸਮ ਦੇ ਕਹਿ ਲਓ ਕਿ ਜੰਗਜੂ ਜੁਝਾਰੂਆਂ ਦੀ ਫੌਜ ਦੀ ਇੱਕ ਪਰਤ ਹੈ, ਅਤੇ ਇੱਕ ਪਰਤ ਜਿਹੜੀ ਹੈ ਉਹ ਉਸ ਸਾਰੇ ਪ੍ਰਬੰਧ ਨੂੰ ਨਿਜ਼ਾਮ ਦੇ ਰੂਪ ਵਿੱਚ ਢਾਲਣ ਲਈ, ਜਿਸ ਨੂੰ ਅਸੀਂ ਰਾਜਸੀ ਜਾਂ ਐਗਜੈਕਟਿਵ ਬੋਡੀ ਕਹਿ ਸਕਦੇ ਹਾਂ, ਉਸ ਤਰ੍ਹਾਂ ਦੀ ਇੱਕ ਪਰਤ ਹੈ। ਅਤੇ ਇਹ ਤਿੰਨੇ ਪਰਤਾਂ ਹੀ ਖਾਲਸਾ ਜੀ ਦੇ ਉਸ ਸੰਘਰਸ਼ ਦਾ ਅਸਰ ਰੂਪ ਹਨ ਜਾਂ ਉਹਦਾ ਸਾਰ ਰੂਪ ਹਨ। ਜੇਕਰ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਉੱਪਰ ਵੀ ਵੱਧ ਟੇਕ ਰੱਖਾਂਗੇ ਅਤੇ ਦੂਸਰੀ ਨੂੰ ਘੱਟ ਕਰਾਂਗੇ ਤਾਂ ਫਿਰ ਇਹ ਬੈਲੈਂਸ ਵਿਗੜ ਜਾਏਗਾ, ਸੰਤੁਲਨ ਵਿਗੜ ਜਾਏਗਾ। ਤੋ ਜਿਹੜੀ ਪਿਛਲੇ ਸਮੇਂ ਵਿੱਚ ਆਪਾਂ ਕਵਾਇਦ ਕੀਤੀ ਹੈ ਉਹਦੇ ਵਿੱਚ ਇਹੀ ਤੁਹਾਨੂੰ ਨਜ਼ਰ ਆਏਗਾ, ਜਿਸ ਵਿੱਚ ਵਾਰ ਵਾਰ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਰੂਹਾਨੀ ਤੌਰ 'ਤੇ ਉੱਚੀਆਂ ਸ਼ਖਸੀਅਤਾਂ ਹਨ, ਕਰਨੀ ਦੇ ਤੌਰ 'ਤੇ ਉੱਚੀਆਂ ਸ਼ਖਸੀਅਤਾਂ ਹਨ, ਉਹਨਾਂ ਦਾ ਇੱਕ ਜਥਾ ਸਿਰਮੌਰ ਰੂਪ ਵਿੱਚ ਉੱਪਰ ਹੋਣਾ ਚਾਹੀਦਾ ਹੈ, ਜਿਹੜੇ ਦੂਰ ਦ੍ਰਿਸ਼ਟੀ ਦੇ ਨਾਲ ਸਾਰਾ ਕੁਝ ਵਿਚਾਰ ਸਕਦੇ ਹਨ ਅਤੇ ਆਪਣੇ ਰੂਹਾਨੀ ਸੱਚ ਦੇ ਨਾਲ ਜੋੜ ਕੇ ਆਪਣੀਆਂ ਮੌਜੂਦਾ ਲੋੜਾਂ ਨੂੰ ਜਿਹੜਾ ਉਹ ਵਿਆਖਿਆ ਦੇ ਸਕਦੇ ਹਨ, ਅਤੇ ਜਿਹੜੇ ਇਹਨਾਂ ਦੋ ਧਿਰਾਂ ਦੇ ਵਿੱਚ ਜਿਹੜਾ ਉਹ ਕਹਿ ਲਓ ਕਿ ਹਰ ਵੇਲੇ ਉਹ ਵਿਚੋਲੇ ਦੀ ਭੂਮਿਕਾ ਵਿੱਚ ਵੀ ਹੋਣਗੇ, ਕਿਉਂਕਿ ਜਿਹੜੇ ਜੁਝਾਰੂ ਹਨ, ਇੱਕ ਸਿੰਘ ਨੂੰ ਪੁੱਛਿਆ ਗਿਆ ਕਿ ਜਦੋਂ ਜਿਸ ਖਾਲਸਾ ਰਾਜ ਲਈ ਆਪਾਂ ਲੜ ਰਹੇ ਹਾਂ, ਜਦੋਂ ਉਹ ਖਾਲਸਾ ਰਾਜ ਪ੍ਰਾਪਤ ਹੋ ਗਿਆ ਤਾਂ ਫਿਰ ਆਪਾਂ ਕੀ ਕਰਾਂਗੇ, ਤਾਂ ਉਹ ਸਿੰਘ ਦਾ ਜਵਾਬ ਸੀ ਕਿ ਤਾਕਤ ਆਉਣ ਨਾਲ ਹਮੇਸ਼ਾ ਬੰਦਿਆਂ ਦੇ ਜਿਹੜੇ ਦਿਮਾਗ ਵਿਗੜ ਜਾਇਆ ਕਰਦੇ ਨੇ, ਅਸੀਂ ਫਿਰ ਜੇ ਉਹ ਆਪਣੇ ਅਕੀਦੇ ਤੋਂ ਭਟਕਣਗੇ, ਜੇਕਰ ਉਹ ਖਾਲਸਾ ਰਾਜ ਨੂੰ ਖਾਲਸਾਈ ਤਰੀਕੇ ਨਾਲ ਨਹੀਂ ਚਲਾਉਣਗੇ ਤਾਂ ਫਿਰ ਅਸੀਂ ਉਹਨਾਂ ਨਾਲ ਸੰਘਰਸ਼ ਕਰਾਂਗੇ। ਤੋ ਇਸ ਕਰਕੇ ਜਿਹੜੇ ਬੰਦਿਆਂ ਨੇ ਰਾਜ ਨੂੰ ਐਗਜੀਕਿਊਟ ਕਰਨਾ ਹੁੰਦਾ, ਜਿਹੜੇ ਜਿਨ੍ਹਾਂ ਨੂੰ ਆਪਾਂ ਮੌਜੂਦਾ ਸਮੇਂ ਦੀ ਬੋਲੀ ਦੇ ਵਿੱਚ ਰਾਜਸੀ ਲੋਕ ਕਹਿ ਦਿੰਦੇ ਹਾਂ, ਉਹਨਾਂ ਦੇ ਉੱਪਰ ਸੰਘਰਸ਼ਸ਼ੀਲ ਲੋਕਾਂ ਦਾ ਦਬਾਅ ਹੋਣਾ ਚਾਹੀਦਾ ਹੈ ਅਤੇ ਸੰਘਰਸ਼ੀ ਯੋਧਿਆਂ ਦੇ ਉੱਪਰ ਰੂਹਾਨੀ ਸ਼ਖਸੀਅਤਾਂ ਦਾ ਦਬਾਅ ਹੋਵੇਗਾ, ਤਾਂ ਹੀ ਇੱਕ ਸੰਤੁਲਨ ਦੇ ਵਿੱਚ ਇਹ ਜਿਹੜਾ ਸੰਘਰਸ਼ ਉਹ ਅੱਗੇ ਚੱਲ ਸਕਦਾ। ਤੋ ਇਸ ਸੰਘਰਸ਼ ਦੇ ਦੌਰਾਨ ਵੀ ਜਿਹੜੀਆਂ ਉੱਚੀਆਂ ਸ਼ਖਸੀਅਤਾਂ ਸਨ, ਨਾਮ ਬਾਣੀ ਕਰਕੇ ਜਾਂ ਆਪਣੀ ਦੂਰਦ੍ਰਿਸ਼ਟੀ ਕਰਕੇ, ਸੂਝ ਕਰਕੇ ਉਹਨਾਂ ਦਾ ਕੁੰਡਾ ਰਿਹਾ ਅਤੇ ਬਹੁਤ ਹੀ ਉੱਤਮ, ਬਹੁਤ ਹੀ ਸੁਲਝੇ ਹੋਏ ਵੱਡੇ ਐਕਸ਼ਨ ਵੀ ਹੋਏ, ਸੰਘਰਸ਼ ਲੜਿਆ ਗਿਆ। ਸੰਤਾਂ ਦੇ ਆਮਦ ਦੇ ਨਾਲ ਇੱਕ ਖਾਸ ਤਰ੍ਹਾਂ ਦੀ ਕੇਂਦਰੀ ਅਗਵਾਈ ਸੀ, ਇੱਕ ਨਿਊਕਲੀਅਸ ਸੀ ਜਿਸ ਤੋਂ ਸਾਰਾ ਕੁਝ ਚੱਲ ਰਿਹਾ ਸੀ। ਸੰਤਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਖਲਾਅ ਪੈਦਾ ਹੋਇਆ ਜਿਸ ਨੂੰ ਭਰਿਆ ਇਹਨਾਂ ਵੱਡੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਨੂੰ ਆਪਾਂ ਜਰਨੈਲ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਵੱਡੇ ਆਗੂ ਕਹਿੰਦੇ ਹਾਂ। ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੰਮ ਚੱਲਿਆ, ਜਦੋਂ ਉਹ ਅਗਵਾਈ ਪਾਸੇ ਹੋਈ ਤਾਂ ਉਸ ਵੇਲੇ ਇੱਕ ਫਿਰ ਖੰਡਿਆਰ ਆਈ, ਇੱਕ ਜਿਹੜੀ ਆਸੇ ਪਾਸੇ ਜਿਹੜਾ ਖਲਾਰਾ ਸੀਗਾ ਉਸਨੂੰ ਸਮੇਟਣ ਲਈ ਫਿਰ ਨਵੇਂ ਸਿਰੇ ਤੋਂ ਭਾਈ ਸੁਰਿੰਦਰਪਾਲ ਸਿੰਘ ਹੋਰਾਂ ਵਰਗੇ ਬੰਦੇ ਕੇਂਦਰ ਵਿੱਚ ਆਏ, ਜਿਨ੍ਹਾਂ ਨੇ ਉਸਨੂੰ ਔਰਗੇਨਾਈਜ਼ ਕੀਤਾ ਅਤੇ ਉਹਦੇ ਵਿੱਚ ਉਹ ਸੰਸਥਾਵਾਂ ਖੜ੍ਹੀਆਂ ਕੀਤੀਆਂ ਜਿਨ੍ਹਾਂ ਦੀ ਲੋੜ ਸੀ, ਜਿਹਨੇ ਸਾਰੇ ਕੁਛ ਨੂੰ ਸੂਤਰਬੱਧ ਕਰਨਾ ਸੀ। ਤੋ ਇਹ ਜਿਹੜਾ ਇਹਦੇ ਵਿੱਚ ਵੀ ਉਹ ਨਿਸ਼ਾਨਾ ਸੀ। ਅਤੇ ਪਿਛਲੇ ਲੰਮੇ ਅਰਸੇ ਤੋਂ ਜਿਹੜਾ ਭਾਈ ਸੁਰਿੰਦਰਪਾਲ ਸਿੰਘ ਦੀ ਨੇੜਤਾ ਵਿੱਚ ਵਿਚਰਨ ਵਾਲੇ ਸਿੰਘਾਂ ਵੱਲੋਂ ਕੰਮ ਕੀਤੇ ਗਏ ਨੇ, ਉਹਦੇ ਵਿੱਚ ਇਹ ਚੀਜ਼ ਕੰਮ ਕਰਦੀ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਆਪਾਂ ਉਹ ਸਾਰੀਆਂ ਐਕਟੀਵਿਟੀਜ਼ ਕੀਤੀਆਂ ਨੇ ਜਿਹਦੇ ਵਿੱਚ ਪੰਥ ਨੂੰ ਉਹ ਦੁਬਾਰਾ ਗੁਰਮਤੇ ਵਾਲੀ ਪਰੰਪਰਾ ਨੂੰ ਜਾਂ ਗੁਰਮਤੇ ਦੀ ਜਿਹੜੀ ਸੰਸਥਾ ਆ ਉਸ ਨੂੰ ਰਿਵਾਈਵ ਕਰਨ ਦੇ ਲਈ ਇੱਕ ਐਗਜ਼ਾਮਪਲ ਸੈੱਟ ਕਰਕੇ ਆਪਾਂ ਅਮਲ ਦੇ ਵਿੱਚ ਲਿਆਂਦੀ ਹੈ ਕਿ ਇਸ ਤਰ੍ਹਾਂ ਪੰਥ ਇਕੱਠਾ ਹੋਵੇ ਅਤੇ ਵੱਡਿਆਂ ਫੈਸਲਿਆਂ ਦੇ, ਕਿਉਂਕਿ ਜਿਹੜੀਆਂ ਦੂਸਰੀਆਂ ਜੇ ਕਹਿ ਲਓ ਕਿ ਜਮਾਤਾਂ ਹਨ ਉਹਨਾਂ ਦੇ ਕੋਲ ਡੈਮੋਕ੍ਰੇਸੀ ਹੋਰ ਕਈ ਤਰ੍ਹਾਂ ਦੇ ਰੂਪ ਹਨ, ਪਰੰਤੂ ਖਾਲਸੇ ਦਾ ਉਹਨਾਂ ਰੂਪਾਂ ਦੇ ਨਾਲ ਸਰਦਾ ਨਹੀਂ ਹੈ। ਇਸ ਕਰਕੇ ਖਾਲਸੇ ਨੂੰ ਆਪਣੀਆਂ ਰਵਾਇਤਾਂ ਦੁਬਾਰਾ ਤੋਂ ਜਿਉਂਦੀਆਂ ਕਰਨੀਆਂ ਪੈਣੀਆਂ ਹਨ, ਜਿਨ੍ਹਾਂ ਦੀ ਪ੍ਰੈਕਟਿਸ ਸਾਡੇ ਅਮਲ 'ਚੋਂ ਲਾਂਭੇ ਹੋਈ ਹੈ। ਅਤੇ ਜਦੋਂ ਅਸੀਂ ਇਹ ਪਿਛਲੇ ਲੰਮੇ ਅਰਸੇ ਤੋਂ ਇਹ ਕੁਛ ਕਰ ਰਹੇ ਸੀਗੇ ਤਾਂ ਉਸ ਵੇਲੇ ਹੀ ਜਿਹੜੇ ਬੰਦਿਆਂ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਉਹਨਾਂ ਵੱਲੋਂ ਹਮਲਾ ਸ਼ੁਰੂ ਕੀਤਾ ਗਿਆ ਕਿ ਇਹ ਜਿਹੜਾ ਅਸਲੀ ਨਿਸ਼ਾਨਾ ਹੈ ਉਸ ਤੋਂ ਬਦਲਣ ਦੀ ਕਵਾਇਦ ਹੈ। ਇਹ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਸੀ, ਇਹ ਉਸ ਨਿਸ਼ਾਨੇ ਦੀ ਪ੍ਰਾਪਤੀ ਨੂੰ ਸਰਲ ਕਰਨ ਦੇ ਲਈ ਉਹ ਸਾਰੇ ਰਾਹ ਪੱਧਰੇ ਕੀਤੇ ਜਾ ਰਹੇ ਸਨ। ਆਪਣੇ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ, ਆਪਣੇ ਲੋਕਾਂ ਦੇ ਵਿੱਚ ਜਿਹੜੀ ਫੈਸਲੇ ਲੈਣ ਦੀ ਸ਼ਕਤੀ ਹੈ ਉਸ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਕਿ ਸੰਗਤ ਸਮੂਹਿਕ ਰੂਪ ਵਿੱਚ ਆਪਣੀ ਨੁਮਾਇੰਦਗੀ ਦੇ ਰੂਪ ਵਿੱਚ ਪੰਥ ਦੇ ਵੱਡੇ ਫੈਸਲਿਆਂ ਨੂੰ ਕਰਨ ਦੇ ਸਮਰੱਥ ਹੋ ਸਕੇ। ਤੋ ਇਹ ਇੱਕ ਕਿਸਮ ਦੀ ਜਾਂਚ ਹੈ, ਇੱਕ ਕਿਸਮ ਦਾ ਇੱਕ ਕਹਿ ਲਓ ਕਿ ਇੱਕ ਤਰੀਕਾ ਹੈ ਜਿਸ ਦੇ ਨਾਲ ਆਪਣੇ ਲੋਕਾਂ ਨੂੰ ਸਮੂਹਿਕਤਾ ਦੇ ਰੂਪ ਵਿੱਚ ਫੈਸਲੇ ਲੈਣ ਲਈ ਆਪਾਂ ਸ਼ਾਮਿਲ ਕਰਨ ਦੇ ਲਈ ਤਿਆਰ ਕੀਤਾ ਹੈ, ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਆਪਾਂ ਇਸ ਦੀ ਐਗਜ਼ਾਮਪਲ ਲੈਣੀ ਹੋਵੇ ਤਾਂ ਸਾਡੇ ਦਰਮਿਆਨ ਬੈਠੇ ਨੇ ਕਿਸਾਨ ਜਥੇਬੰਦੀਆਂ ਦੇ ਵੀਰ, ਇਹਨਾਂ ਵੱਲੋਂ ਜਿਹੜਾ ਵੱਡਾ ਸੰਘਰਸ਼ ਵਿੱਢਿਆ ਗਿਆ ਉਸ ਸੰਘਰਸ਼ ਦੀ ਜਿਹੜੀ ਮੂਲ ਟੇਕ ਆ ਉਹ ਇਸ ਗੱਲ ਵਿੱਚ ਹੈ ਕਿ ਜਦੋਂ ਕਿਸਾਨਾਂ ਦੇ ਸੰਬੰਧੀ ਇਹ ਕਾਨੂੰਨ ਬਣਾਏ ਗਏ ਤਾਂ ਉਹ ਕਾਨੂੰਨ ਵੱਡੇ ਕਾਰੋਬਾਰੀਆਂ ਨੇ ਆਪਣੇ ਅਸਰ ਸੂਖ ਨਾਲ ਕੁਝ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਬਣਵਾ ਲਏ ਨੇ। ਉਹਦੇ ਵਿੱਚ ਜਿਹੜੇ ਆਮ ਲੋਕ ਆ ਉਹਨਾਂ ਦੀ ਸ਼ਮੂਲੀਅਤ ਨਹੀਂ ਹੈ ਅਤੇ ਆਮ ਲੋਕਾਂ ਦੇ ਹਿੱਤੋਂ ਚੱਖੋਂ ਉਹਲੇ ਹੋਏ ਨੇ। ਇਸੇ ਚੀਜ਼ ਦੇ ਬਰਕਸ, ਇਹਦੇ ਬਿਲਕੁਲ ਉਲਟ ਖਾਲਸਾ ਜੀ ਦੇ ਨਿਜ਼ਾਮ ਵਿੱਚ ਫੈਸਲੇ ਕਿਵੇਂ ਲਏ ਜਾਣੇ ਨੇ, ਜਿਸ ਵਿੱਚ ਥੱਲੇ ਵਾਲੇ ਪੱਧਰ ਤੋਂ ਹਰੇਕ ਕਿਸਮ ਦੀ ਜਿਹੜੀ ਸਾਡੀ ਸਮੂਹਿਕਤਾ ਹੈ ਉਸ ਦੀ ਨੁਮਾਇੰਦਗੀ ਉਹਨਾਂ ਗੁਰਮਤਿਆਂ ਦੇ ਰਾਹੀਂ ਉਸ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਸਮੂਹਿਕਤਾ ਨੂੰ ਗੁਰਮਤੇ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਉਸ ਸੰਘਰਸ਼ ਦੀ ਮੌਲਿਕਤਾ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਸੀ, ਜਿਸ ਨੂੰ ਸਮਝਿਆ ਨਹੀਂ ਗਿਆ ਅਤੇ ਕਿਸੇ ਹੋਰ ਡਰ ਕਰਕੇ, ਜਿਵੇਂ ਮੈਂ ਦੱਸਿਆ ਕਿ ਬੰਦਿਆਂ ਦੇ ਮਨਾਂ ਦੇ ਉੱਤੇ ਬਹੁਤ ਸਾਰੇ ਡਰ ਨੇ, ਉਹ ਨਿਰਭਉ ਨਿਰਵੈਰ ਨਹੀਂ ਹੋ ਸਕੇ ਅਤੇ ਉਹਨਾਂ ਡਰਾਂ ਕਰਕੇ ਉਹਨਾਂ ਵੱਲੋਂ ਕਈ ਕਿਸਮ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਦੀ ਵਾਛੜ ਕੀਤੀ ਗਈ। ਭਾਵੇਂ ਕਿ ਆਪਾਂ ਨੂੰ ਕੋਈ ਕਿਸੇ ਨੂੰ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਵੀ ਸੀ, ਪਰੰਤੂ ਕਿਉਂਕਿ ਇੱਕ ਖਾਸ ਮੌਕੇ 'ਤੇ ਆਪਾਂ ਇਕੱਤਰ ਹੋਏ ਹਾਂ, ਜਿਹੜੀਆਂ ਭਵਿੱਖਬਾਣੀਆਂ ਭਾਈ ਸੁਰਿੰਦਰਪਾਲ ਸਿੰਘ ਜੀ ਨੇ ਕੀਤੀਆਂ ਸਨ ਉਹ ਸਾਨੂੰ ਅੱਖਰ ਅੱਖਰ ਸੱਚ ਹੁੰਦੀਆਂ ਦਿਸ ਰਹੀਆਂ ਨੇ ਅਤੇ ਇਸ ਦੀ ਗਵਾਹੀ ਸਾਡੇ ਦਰਮਿਆਨ ਮੌਜੂਦ ਹੈ। ਇਸ ਕਰਕੇ ਇਹ ਗੱਲਾਂ ਕਰਨ ਦੀ ਲੋੜ ਸੀ। ਤੋ ਇਹਦੇ ਇਹ ਉਸੇ ਹੀ ਸੰਘਰਸ਼ ਦੇ ਕੁਝ ਮੌਲਿਕਤਾ ਵਾਲੇ ਨੁਕਤੇ ਹਨ ਜਿਹੜੇ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੋ ਸਾਨੂੰ ਜਦ ਤੱਕ ਅਸੀਂ ਹਾਲਾਤ ਨੂੰ ਪਛਾਣਨ ਵਾਲੀ ਨੀਝ ਦੇ ਮਾਲਕ ਨਹੀਂ ਬਣ ਜਾਂਦੇ ਤਦ ਤੱਕ ਅਸੀਂ ਨਵੀਂ ਸਥਿਤੀ ਨਹੀਂ ਸਿਰਜ ਸਕਦੇ। ਤੋ ਇਹ ਜਿਹੜੀਆਂ ਸਾਰੀਆਂ ਕਵਾਇਦ ਹੋ ਰਹੀਆਂ ਨੇ ਇਹਦੇ ਵਿੱਚ ਆਪਾਂ ਨੌਜਵਾਨਾਂ ਨੂੰ ਔਰ ਹਰ ਤਰ੍ਹਾਂ ਦੇ ਬੰਦਿਆਂ ਨੂੰ ਇੱਕ ਜਗ੍ਹਾ 'ਤੇ ਮੁਹੱਬਤ ਦੇ ਰਿਸ਼ਤੇ ਵਿੱਚ ਬੰਨ੍ਹ ਕੇ ਇਕੱਠੇ ਰਹਿ ਕੇ ਸੋਚਣ, ਵਿਚਾਰਨ, ਫੈਸਲੇ ਲੈਣ ਅਤੇ ਆਗੂ ਉਭਾਰਨ ਦੀ ਕਵਾਇਦ ਵਿੱਚ ਸ਼ਾਮਿਲ ਕਰ ਰਹੇ ਹਾਂ, ਜਿਸ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਗੈਰ ਹਾਜ਼ਰ ਨੇ ਲੰਮੇ ਅਰਸੇ ਤੋਂ, ਜਿਸ ਦੇ ਨਾਲ ਸਾਡੇ ਕੋਲ ਵੱਡੇ ਜਿਹੜੇ ਵੱਡੇ ਕਿਰਦਾਰ ਵਾਲੇ ਆਗੂ ਆ ਉਸ ਦ੍ਰਿਸ਼ ਤੋਂ ਲਾਂਭੇ ਹੋਏ ਆ, ਉਸ ਖਲਾਅ ਨੂੰ ਭਰਿਆ ਜਾ ਸਕੇ, ਜਿਹਦੇ ਵਿੱਚ ਸਾਨੂੰ ਨਵੇਂ ਆਗੂ ਪੈਦਾ ਕਰਨ ਦਾ ਇੱਕ ਤਰੀਕਾ ਲੱਭ ਸਕੇ। ਕਿਉਂਕਿ ਲੰਮੇ ਅਰਸੇ ਤੋਂ ਸਾਡੇ ਇੱਥੇ ਨੋਮੀਨੇਸ਼ਨ ਕਲਚਰ ਚੱਲ ਰਿਹਾ, ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਉੱਪਰੋਂ ਨੁਮਾਇੰਦੇ ਨੋਮੀਨੇਟ ਕਰਕੇ ਭੇਜ ਦਿੰਦੀਆਂ ਨੇ, ਜਿਵੇਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈ, ਚਾਹੇ ਜਿਹੜੀਆਂ ਵੀ ਕਈ ਤਰ੍ਹਾਂ ਦੀਆਂ ਸਾਡੀਆਂ ਅਗਵਾਈ ਦੀਆਂ ਸੰਸਥਾਵਾਂ ਹਨ, ਉਹਦੇ ਵਿੱਚ ਨੁਮਾਇੰਦਗੀ ਉੱਪਰੋਂ ਨਿਸ਼ਚਿਤ ਕਰਕੇ ਹੇਠਾਂ ਨੂੰ ਆ ਰਹੀ ਹੈ। ਆਪਾਂ ਇਹਦੇ ਉਲਟ ਜਿਹੜਾ ਖਾਲਸੇ ਦੀ ਰਵਾਇਤ ਹੈ ਹੇਠਾਂ ਤੋਂ ਆਗੂ ਚੁਣ ਕੇ ਹੇਠਾਂ ਤੋਂ ਆਗੂਆਂ ਨੂੰ ਪੈਦਾ ਕਰਕੇ ਉੱਪਰ ਜਾਣ ਦੇ ਲਈ ਰਾਹ ਪੱਧਰਾ ਕਰ ਰਹੇ ਹਾਂ। ਤੋ ਇਸ ਕਰਕੇ ਕੁਛ ਗੱਲਾਂ ਨੂੰ ਇਸ ਤਰੀਕੇ ਨਾਲ ਸਪਸ਼ਟ ਕਰਨ ਦੇ ਲਈ ਆਪਣਿਆਂ ਦੇ ਨਾਲ ਘੱਟੋ ਘੱਟ ਆਪਣਿਆਂ ਨੂੰ ਤਾਂ ਪਤਾ ਹੋਵੇ, ਕਿਉਂਕਿ ਜਦੋਂ ਇਹ ਸੋਸ਼ਲ ਮੀਡੀਆ 'ਤੇ ਨੈਰੇਟਿਵਸ ਚੱਲਦੇ ਆ ਤਾਂ ਫਿਰ ਕਈ ਆਪਣੇ ਹੀ ਸਵਾਲ ਕਰਦੇ ਆ, ਉਸ ਚੀਜ਼ ਕਰਕੇ ਜਿਹੜਾ ਉਹ ਗੱਲ ਦੀ ਲੋੜ ਹੁੰਦੀ ਹੈ ਕਿ ਘੱਟੋ ਘੱਟ ਆਪਣਿਆਂ ਨੂੰ ਤਾਂ ਸਪਸ਼ਟ ਕੀਤਾ ਜਾਵੇ ਕਿ ਅਸੀਂ ਕਰ ਕੀ ਰਹੇ ਹਾਂ, ਉਸ ਦਾ ਮਤਲਬ ਕੀ ਹੈ, ਕਿ ਇਹ ਉਸ ਵੱਡੇ ਅਕੀਦੇ ਦੇ ਨਾਲ ਇਕਸੁਰ ਗੱਲ ਹੈ ਜਾਂ ਕੋਈ ਵੱਖਰੀ ਰਾਹ ਫੜ ਲਏ ਗਏ ਹਨ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕੋਈ ਰਾਹ ਵੱਖਰਾ ਨਹੀਂ ਫੜਿਆ ਗਿਆ, ਸਿਰਫ ਕਈ ਚੀਜ਼ਾਂ ਨੂੰ ਆਪਣੀ ਬੋਲੀ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਜੇ ਆਪਾਂ ਕਹਿੰਦੇ ਹਾਂ ਕਿ ਖਾਲਸਾ ਜੀ ਕੇ ਬੋਲ ਬਾਲੇ, ਤਾਂ ਇਹ ਇੱਕ ਵੱਡਾ ਸੱਚ ਹੈ ਜਿਹੜਾ ਇਸ ਧਰਤੀ ਦੇ ਲੋਕਾਂ ਨੇ ਮੰਨਿਆ। ਜੇ ਆਪਾਂ ਇਹਦੀ ਗੱਲ ਕਰਦੇ ਹਾਂ ਤਾਂ ਇਹ ਖਾਲਿਸਤਾਨ ਦੇ ਅਕੀਦੇ ਤੋਂ ਹਟਣ ਵਾਲੀ ਗੱਲ ਨਹੀਂ ਹੈ। ਇਹ ਉਸ, ਕਿਉਂਕਿ ਜਿਹੜਾ ਖਾਲਿਸਤਾਨ ਸ਼ਬਦ ਹੈ ਉਸ ਦੀ ਉਮਰ ਨੇੜੇ ਹੈ, ਪਰੰਤੂ ਜਿਹੜਾ ਖਾਲਸਾ ਜੀ ਕੇ ਬੋਲ ਬਾਲੇ ਹੈ ਉਹ ਤਾਂ ਉਸ ਵੇਲੇ ਸੀ ਜਦੋਂ ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸੀ, ਉਹ ਤਾਂ ਉਸ ਵੇਲੇ ਸੀ ਜਦੋਂ ਲਾਹੌਰ ਦੀ ਪੰਚਾਇਤ ਨੇ ਆਪ ਇਕੱਠੇ ਹੋ ਕੇ ਕਿਹਾ ਸੀਗਾ ਕਿ ਆਓ ਜੇ ਆਪਣੇ ਬੋਲਬਾਲੇ ਇੱਥੇ ਕਰੋ ਅਤੇ ਤੁਸੀਂ ਉਹ ਅਦਾਲਤ ਲਾਓ ਅਤੇ ਉਹ ਨਿਆਂ ਸਾਨੂੰ ਦਿਓ ਜਿਹੜੇ ਦੇਣ 'ਤੇ ਤੁਸੀਂ ਸਮਰੱਥ ਹੋ, ਜੇ ਤੁਹਾਨੂੰ ਗੁਰੂ ਨੇ ਸਮਰੱਥ ਬਣਾਇਆ। ਤੋ ਇਸ ਕਰਕੇ ਜੇ ਅਸੀਂ ਆਪਣੀ ਬੋਲੀ ਨੂੰ, ਆਪਣੀ ਬੋਲੀ ਦੀ ਉਸ ਸ਼ਬਦਾਵਲੀ ਨੂੰ ਰਿਵਾਈਵ ਕਰ ਰਹੇ ਹਾਂ ਅਤੇ ਉਸ ਨੂੰ ਜੇ ਸਮਝਣ ਵਿੱਚ ਸਾਡੇ ਕੁਝ ਬਾਹਰ ਬੈਠੇ ਵਿਦਵਾਨ ਜਾਂ ਕੋਈ ਹੋਰ ਇੱਧਰ ਉੱਧਰ ਤੁਰੇ ਫਿਰਦੇ ਵਿਦਵਾਨ ਸਮਰੱਥ ਨਹੀਂ ਹਨ, ਤਾਂ ਫਿਰ ਉਹਨਾਂ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ, ਨਾ ਕਿ ਨਵੀਂ ਤਰ੍ਹਾਂ ਦੇ ਨਫ਼ਰਤੀ ਜਿਹੜੇ ਬਿਰਤਾਂਤ ਨੇ ਉਹ ਸਿਰਜ ਦੇਣੇ ਚਾਹੀਦੇ ਨੇ। ਤੋ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਨੇ ਕਿ ਇਹ ਜਿਹੜਾ ਸੰਘਰਸ਼ ਹੈ ਇਹਦੀ ਮੌਲਿਕਤਾ ਇਹ ਵੀ ਹੈ, ਜਿਵੇਂ ਮੋਦੀ ਸਰਕਾਰ ਤਾਕਤ ਵਿੱਚ ਆਈ ਹੈ ਤਾਂ ਉਹਨਾਂ ਨੇ ਬਿਰਤਾਂਤ ਦੇ ਸਿਰ 'ਤੇ ਆਪਣੀ ਸਰਕਾਰ ਬਣਾਈ ਹੈ, ਉਹਨਾਂ ਨੇ ਬਿਰਤਾਂਤ ਦੇ ਉੱਤੇ ਟੇਕ ਰੱਖੀ ਹੈ। ਖਾਲਸੇ ਨੂੰ ਕਿਸੇ ਕਿਸਮ ਦੇ ਬਿਰਤਾਂਤਾਂ ਦੀ ਲੋੜ ਨਹੀਂ ਹੈ, ਖਾਲਸੇ ਨੂੰ ਆਪਣੇ ਅਮਲ ਨੂੰ ਵੱਡਾ ਕਰਨ ਦੀ ਲੋੜ ਹੈ, ਆਪਣੇ ਕਿਰਦਾਰ ਨੂੰ ਵੱਡਾ ਕਰਨ ਦੀ ਲੋੜ ਹੈ। ਬਿਰਤਾਂਤ ਤਾਂ ਲੋਕ ਸੁਣਾਉਣਗੇ ਕਿ ਇਹਨਾਂ ਯੋਧਿਆਂ ਨੇ ਇਸ ਸੱਚ ਲਈ ਕੁਰਬਾਨੀਆਂ ਕੀਤੀਆਂ ਨੇ, ਇਸ ਕੰਮ ਲਈ ਸ਼ਹਾਦਤਾਂ ਕੀਤੀਆਂ ਨੇ। ਇਸ ਸੰਘਰਸ਼ ਦੀ ਮੌਲਿਕਤਾ ਇਹ ਵੀ ਹੈ ਕਿ ਇਹਦੇ ਵਿੱਚ ਪ੍ਰਾਪਤੀ ਰਾਜ ਭਾਗ ਦੀ ਨਹੀਂ ਹੈ, ਇਹਦੇ ਵਿੱਚ ਪ੍ਰਾਪਤੀ ਬਖਸ਼ਿਸ਼ ਜੋ ਵੀ ਹੋਣਾ ਹੈ ਉਹ ਸ਼ਹਾਦਤ ਦੇ ਰੂਪ ਵਿੱਚ ਹੋਣਾ ਹੈ। ਤੋ ਇਸ ਕਰਕੇ ਜਿਹੜੇ ਬੰਦਿਆਂ ਨੇ ਸੰਘਰਸ਼ ਲੜਿਆ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਿਸ ਰਾਹ 'ਤੇ ਚੱਲ ਰਹੇ ਹਾਂ ਇਸ ਰਾਹ 'ਤੇ ਚੱਲ ਕੇ ਸਾਨੂੰ ਪ੍ਰਾਪਤੀ ਕੇਵਲ ਅਤੇ ਕੇਵਲ ਜੇ ਮਹਾਰਾਜ ਦੀ ਬਖਸ਼ਿਸ਼ ਨਾਲ ਹੋਣੀ ਹੈ ਤਾਂ ਉਹ ਸ਼ਹਾਦਤ ਦੀ ਹੋਣੀ ਹੈ। ਅਤੇ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਜਿਹੜੇ ਸ਼ਹੀਦ ਨਹੀਂ ਹੋਏ, ਉਹ ਤਰਲੇ ਲੈਂਦੇ ਨੇ ਕਿ ਮਹਾਰਾਜ ਨੇ ਸਾਡੀ ਅਰਦਾਸ ਕਿਉਂ ਨਹੀਂ ਸੁਣੀ, ਅਸੀਂ ਸ਼ਹੀਦ ਕਿਉਂ ਨਹੀਂ ਹੋਏ। ਤੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਅਤੇ ਜਾਂ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਕਿ ਇਸ ਸੰਘਰਸ਼ ਵਿੱਚੋਂ ਆਪਾਂ ਪ੍ਰਾਪਤੀ ਕੀ ਕੀਤੀ ਹੈ, ਖੱਟਿਆ ਕੀ ਹੈ, ਉਹ ਇਸ ਕਰਕੇ ਆਉਂਦੇ ਨੇ ਕਿਉਂਕਿ ਸੰਘਰਸ਼ ਨੂੰ ਦੇਖਣ ਦਾ ਨਜ਼ਰੀਆ ਹੋਰ ਸੀ, ਉਸ ਦੀ ਮੌਲਿਕਤਾ ਨਾਲ ਜੁੜਿਆ ਨਹੀਂ ਗਿਆ ਉਸ ਥਾਂ ਤੋਂ ਜਿੱਥੋਂ ਜੁੜਨ ਦੀ ਲੋੜ ਸੀ। ਤੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਡਿਸਟਰਬ ਕਰਦੀਆਂ ਨੇ ਜਾਂ ਸਾਨੂੰ ਕਹਿ ਲਓ ਕਿ ਵਿਚਲਿਤ ਕਰਦੀਆਂ ਨੇ, ਉਹਨਾਂ ਨੂੰ ਐਡਰੈਸ ਕਰਨ ਦੇ ਲਈ ਘੱਟੋ ਘੱਟ ਆਪਣਿਆਂ ਦੇ ਨਾਲ ਸਾਂਝ ਪਾਉਣ ਲਈ ਇਹ ਬਚਨ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ। ਮੈਂ ਫਿਰ ਆਪ ਜੀ ਨੂੰ ਦੁਹਰਾਉਣਾ ਚਾਹੁੰਦਾ ਕਿ ਸਾਡੀ ਟੇਕ ਨਾ ਹੀ ਵਿਦਵਾਨਾਂ 'ਤੇ ਹੈ, ਨਾ ਹੀ ਰਾਜਸੀ ਲੋਕਾਂ 'ਤੇ ਹੈ, ਨਾ ਹੀ ਕੇਵਲ ਲੜਨ ਵਾਲਿਆਂ ਦੇ ਉੱਤੇ ਹੈ। ਸਾਡੀ ਟੇਕ ਜਿਹੜੀ ਹੈ ਉਹ ਸੱਚ 'ਤੇ ਹੈ, ਨਾਮ 'ਤੇ ਹੈ। ਸਾਨੂੰ ਵੋਟ ਨਾ ਹੀ ਹਥਿਆਰਾਂ ਦੀ ਹੈ, ਨਾ ਹੀ ਕਿਸੇ ਮੁਲਕ ਦੀ ਹੈ, ਨਾ ਹੀ ਕਿਸੇ ਮੁਲਕ ਦੀ ਗੌਰਮੈਂਟ ਦੀ ਹੈ, ਨਾ ਹੀ ਇੰਟੈਲੀਜੈਂਸੀਆ ਦੀ ਹੈ, ਨਾ ਹੀ ਵਿਦਵਾਨਾਂ ਦੀ ਹੈ। ਸਾਨੂੰ ਵੋਟ ਹੈ ਅਤੇ ਸੰਗਤ ਦੀ ਹੈ, ਸਾਨੂੰ ਵੋਟ ਹੈ ਅਤੇ ਬਾਣੀ ਦੀ ਹੈ। ਇਹੀ ਇਸ ਸੰਘਰਸ਼ ਦੀ ਮੌਲਿਕਤਾ ਹੈ। ਅਤੇ ਜੇ ਇਸ ਨੂੰ ਨਹੀਂ ਸਮਝਿਆ ਜਾਏਗਾ ਤਾਂ ਲਗਾਤਾਰ ਉਲਝਦੇ ਰਹਾਂਗੇ, ਆਪਸ ਵਿੱਚ ਖੋਜਲਦੇ ਰਹਾਂਗੇ, ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਦੇ ਦੌਰ ਚੱਲਦੇ ਰਹਿਣਗੇ ਜਿਹੜੇ ਹੁਣ ਬੜੇ ਜ਼ੋਰ ਨਾਲ ਚੱਲ ਰਹੇ ਨੇ। ਤੋ ਖਾਲਸਾ ਜੀ, ਇਹ ਜਿਹੜਾ ਦੌਰ ਚੱਲ ਰਿਹਾ ਇਸ ਵੇਲੇ ਬੜਾ ਨਾਜ਼ੁਕ ਦੌਰ ਹੈ। ਦੁਨੀਆ ਦੇ ਵਿੱਚ ਵੱਡੀਆਂ ਹਕੂਮਤਾਂ ਆਪਸ ਦੇ ਵਿੱਚ ਆਹਮੋ ਸਾਹਮਣੇ ਟੱਕਰ ਲੈਣ ਲਈ ਆਪਣਾ ਬਲ ਤੋਲ ਰਹੀਆਂ ਨੇ, ਅਤੇ ਕੱਲ੍ਹ ਪਰਸੋਂ ਦੀ ਜਿਸ ਤਰ੍ਹਾਂ ਦੀ ਇਸ ਖਿੱਤੇ ਦੇ ਵਿੱਚ ਜਿਹੜੀ ਹਲਚਲ ਹੋਈ ਹੈ, ਅਤੇ ਜਾਂ ਪਹਿਲੇ ਲੰਮੇ ਅਰਸੇ ਤੋਂ ਆਪਣੇ ਬੰਦਿਆਂ ਵੱਲੋਂ ਲਗਾਤਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਸ ਜੀਓ ਪੋਲੀਟਿਕਸ ਦੇ ਜਿਹੜੇ ਹਾਲਾਤ ਬਣ ਰਹੇ ਨੇ ਉਹਦੇ ਵਿੱਚ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਸੰਭਲ ਕੇ ਚੱਲਣ ਦਾ ਵੇਲਾ ਹੈ। ਇਸ ਕਰਕੇ ਅਸੀਂ ਆਪਣੀ ਐਨਰਜੀ ਨੂੰ ਜਿਹੜਾ ਉਹ ਬਚਾ ਕੇ ਰੱਖਣਾ ਹੈ ਅਤੇ ਉਸ ਨੂੰ ਉਸੇ ਸਿਰਜਣਾਤਮਕ ਰੂਪ ਵਿੱਚ ਅੱਗੇ ਚਲਾਉਣ ਦੀ ਲੋੜ ਹੈ, ਨਾ ਕਿ ਉਸ ਐਨਰਜੀ ਨੂੰ ਅਸੀਂ ਆਪਸੀ ਵਿਵਾਦਾਂ ਦੇ ਵਿੱਚ ਖਪਾਉਂਦੇ ਫਿਰੀਏ। ਤੋ ਮੈਂ ਬਹੁਤ ਸਾਰੇ ਵੱਡੇ ਬੰਦਿਆਂ ਦੇ ਵਿਚਾਰ ਪਿਛਲੇ ਸਮੇਂ ਵਿੱਚ ਸੁਣਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਦਾਅਵੇ ਸਨ ਕਿ ਉਹ ਪੰਥ ਦੇ ਖੈਰ ਖਵਾਹ ਹਨ ਅਤੇ ਪੰਥ ਦਾ ਨੈਰੇਟਿਵ ਅੱਗੇ ਤੋਰ ਰਹੇ ਹਨ, ਪਰੰਤੂ ਉਸ ਦੇ ਵਿੱਚੋਂ ਜਿਹੜੇ ਬੰਦਿਆਂ ਨੇ ਜ਼ਿਆਦਾ ਦਾਅਵਾ ਕੀਤਾ ਸੀਗਾ ਉਹਨਾਂ ਬੰਦਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਨਿਰਾਸ਼ਾ ਹੋਈ। ਜਿੰਨੀਆਂ ਵੀ ਤਰ੍ਹਾਂ ਦੀਆਂ ਬਹਿਸਾਂ ਦਸਮ ਗ੍ਰੰਥ ਨੂੰ ਲੈ ਕੇ ਜਾਂ ਕੁਝ ਹੋਰ ਚੀਜ਼ਾਂ ਦੀਆਂ ਚੱਲ ਰਹੀਆਂ ਨੇ, ਇੱਕ ਵੱਡੇ ਪੱਤਰਕਾਰ ਸਾਹਿਬ ਇੱਕ ਦਿਨ ਇੱਕ ਗੋਸ਼ਟੀ ਵਿੱਚ ਬੈਠੇ ਕਹਿ ਰਹੇ ਸਨ ਕਿ ਜਦੋਂ ਬੰਦਾ ਬਹਾਦਰ ਨੂੰ ਗੁਰੂ ਪਾਤਸ਼ਾਹ ਨੇ ਤੋਰਿਆ ਤਾਂ ਉਹਨਾਂ ਨੇ ਪੰਚ ਪ੍ਰਧਾਨੀ ਪਰੰਪਰਾ ਦੇ ਉੱਤੇ ਇੱਕ ਆਗੂ ਲਾਇਆ ਜਿਹੜੀ ਕਿ ਮੂਲ ਖਾਲਸਾ ਸਿਧਾਂਤ ਦੇ ਬਿਲਕੁਲ ਉਲਟ ਸਮਝ ਹੈ। ਇਹ ਮੋਡਰਨਿਟੀ ਵਿੱਚੋਂ ਨਿਕਲੀ ਹੋਈ ਚੀਜ਼ ਹੈ ਜਿਹਦੇ 'ਚ ਵਾਹਿਦ ਆਗੂ ਦਾ ਜਿਹੜਾ ਸਿਧਾਂਤ ਹੈ ਉਹ ਕੰਮ ਕਰ ਰਿਹਾ। ਖਾਲਸੇ ਦਾ ਵਾਹਿਦ ਆਗੂ ਕੋਈ ਨਹੀਂ ਹੁੰਦਾ, ਪੰਜਾਂ ਸਿੰਘਾਂ ਦੀ ਤਾਬਿਆ ਬੰਦਾ ਬਹਾਦਰ ਨੂੰ ਭੇਜਿਆ ਗਿਆ। ਤਾਂ ਜਦੋਂ ਅਸੀਂ ਵੱਡੇ ਜਿਹੜੇ ਬਿਰਤਾਂਤ ਘੜਨ ਵਾਲੇ ਬੰਦੇ ਨੇ ਜਿਨ੍ਹਾਂ ਦੇ ਕੋਲ ਕਿਸੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਅਥਾਰਟੀ ਰਹੀ ਕਿ ਉਹ ਜੋ ਕਹਿ ਦੇਣ ਉਹ ਸੰਘਰਸ਼ ਦਾ ਸੱਚ ਮੰਨਿਆ ਜਾਂਦਾ ਰਿਹਾ, ਉਹਨਾਂ ਬੰਦਿਆਂ ਦੀਆਂ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਜਿਹੜੀਆਂ ਨੇ ਉਸ ਨੂੰ ਕਿਹਨੇ ਚੈੱਕ ਕਰਨਾ ਹੈ। ਤਾਂ ਆਪਣੇ ਬੰਦਿਆਂ ਨੂੰ ਘੱਟੋ ਘੱਟ ਦੱਸਣ ਦੇ ਲਈ ਮੈਂ ਇਹ ਗੱਲ ਕਰ ਰਿਹਾ, ਇਸ ਕਰਕੇ ਮੈਂ ਇੰਡੀਵਿਜੁਅਲ ਐਗਜ਼ਾਮਪਲਸ ਤੁਹਾਡੇ ਸਾਹਮਣੇ ਰੱਖ ਰਿਹਾ, ਉਹ ਇਸ ਕਰਕੇ ਰੱਖਣੀਆਂ ਪੈ ਰਹੀਆਂ ਨੇ ਕਿਉਂਕਿ ਇਹਨਾਂ ਥਾਵਾਂ ਦੇ ਉੱਤੋਂ ਇਹ ਉਹ ਸੋਮੇ ਨੇ ਜਿੱਥੋਂ ਇਸ ਤਰ੍ਹਾਂ ਦੀ ਸ਼ਰਾਰਤ ਪੈਦਾ ਹੋ ਰਹੀ ਹੈ। ਤਾਂ ਇਸ ਕਰਕੇ ਜਿਹੜਾ ਇਹ ਸੰਘਰਸ਼ ਦਾ ਸੱਚ ਹੈ, ਇਹਦੀ ਮੌਲਿਕਤਾ ਹੈ, ਇਹ ਕੋਈ ਦਾਅਵਾ ਨਹੀਂ ਹੈ ਕਿ ਜੋ ਆਪਾਂ ਕਹਿਤਾ ਜੋ ਕਮਲਜੀਤ ਸਿੰਘ ਨੇ ਇੱਥੇ ਕਹਿਤਾ ਇਹੋ ਸੰਘਰਸ਼ ਦੀ ਅਸਲ ਮੌਲਿਕਤਾ ਹੈ। ਸੰਘਰਸ਼ ਦੀ ਅਸਲ ਮੌਲਿਕਤਾ ਸੰਘਰਸ਼ ਲੜਨ ਵਾਲਿਆਂ ਨੂੰ ਜ਼ਿਆਦਾ ਪਤਾ ਹੈ, ਉਹਨਾਂ ਨੂੰ ਉਹਨਾਂ ਦੀ ਆਤਮਾ ਦੇ ਵਿੱਚ ਇਸ ਗੱਲ ਦਾ ਸੱਚ ਪਤਾ ਹੁੰਦਾ ਹੈ। ਜਿਵੇਂ ਰੱਬ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ, ਜਿਵੇਂ ਜਿਨ ਹੀ ਪਾਇਆ ਤਿੰਨ ਹੀ ਛਪਾਇਆ ਵਾਲੀ ਗੱਲ ਹੈ। ਤਾਂ ਜਿਹੜਾ ਸੰਘਰਸ਼ ਲੜਦਾ ਹੈ ਉਸ ਨੂੰ ਵੀ ਪਤਾ ਹੁੰਦਾ ਹੈ ਉਸਦੇ ਕੋਲ ਕਿੰਨਾ ਸੱਚ ਆਇਆ ਹੈ ਅਤੇ ਉਸਦੇ ਉੱਤੇ ਗੁਰੂ ਦੀ ਕਿੰਨੀ ਬਖਸ਼ਿਸ਼ ਹੋਈ ਹੈ, ਉਹਨੂੰ ਇਹਦੇ ਵਿੱਚੋਂ ਕੀ ਪ੍ਰਾਪਤ ਹੋਣਾ ਹੈ, ਕੀ ਪ੍ਰਾਪਤ ਹੋਇਆ ਹੈ। ਇਸ ਕਰਕੇ ਇਸ ਸੱਚ ਨੂੰ ਦੱਸਣ ਲਈ ਵੀ ਸਾਨੂੰ ਵਿਦਵਾਨਾਂ ਦੀ ਲੋੜ ਨਹੀਂ ਹੈ, ਇਹ ਸੱਚ ਨੂੰ ਦੱਸਣ ਲਈ ਵੀ ਸਾਨੂੰ ਸੰਘਰਸ਼ ਲੜਨ ਵਾਲੇ ਬੰਦਿਆਂ ਦੀ ਲੋੜ ਹੈ ਜਿਨ੍ਹਾਂ ਨੇ ਆਪ ਸੰਘਰਸ਼ ਲੜਿਆ। ਇਸ ਕਰਕੇ ਜਿਹੜੀ ਚੀਜ਼ ਨੂੰ ਜਿਵੇਂ ਕਰਨ ਦੀ ਲੋੜ ਹੁੰਦੀ ਹੈ, ਜਿਵੇਂ ਕੋਈ ਸਬਜ਼ੀ ਬਣਦੀ ਹੈ, ਜਿਵੇਂ ਕੋਈ ਚੀਜ਼ ਬਣਦੀ ਹੈ, ਜੇ ਉਹਨੂੰ ਉਸ ਤਰ੍ਹਾਂ ਨਹੀਂ ਬਣਾਇਆ ਜਾਵੇਗਾ ਤਾਂ ਉਹ ਆਪਣੇ ਅਸਲ ਰੂਪ ਵਿੱਚ ਕਦੀ ਪੇਸ਼ ਨਹੀਂ ਹੋਵੇਗੀ। ਤਾਂ ਕਈ ਵਿਧਾਨ ਹੁੰਦੇ ਹਨ ਜਿਨ੍ਹਾਂ ਨੇ ਉਵੇਂ ਚੱਲਣਾ ਹੁੰਦਾ ਹੈ ਜਿਵੇਂ ਉਹਨਾਂ ਨੂੰ ਨਿਸ਼ਚਿਤ ਕੀਤਾ ਗਿਆ ਹੈ। ਜਿਵੇਂ ਸਾਡੇ ਇੱਥੇ ਗੈਰ ਕੁਦਰਤੀ ਜਿਹੜੀਆਂ ਰੁਚੀਆਂ ਨੇ ਉਹ ਬਾਕੀ ਥਾਵਾਂ 'ਤੇ ਪ੍ਰਚਲਿਤ ਹੋ ਰਹੀਆਂ ਨੇ, ਜਿਵੇਂ ਬੱਚੇ ਦੇ ਜਨਮ ਸੰਬੰਧੀ ਗੈਰ ਕੁਦਰਤੀ ਵਿਧੀਆਂ ਆ ਗਈਆਂ ਨੇ, ਫਸਲਾਂ ਸੰਬੰਧੀ ਗੈਰ ਕੁਦਰਤੀ ਵਿਧੀਆਂ ਆ ਗਈਆਂ ਨੇ, ਇਵੇਂ ਹੀ ਗੈਰ ਕੁਦਰਤੀ ਰੂਪ ਵਿੱਚ ਆਪਣੇ ਸੰਘਰਸ਼ ਨੂੰ ਦੇਖਣ ਦੀ ਵੀ ਲੋਕਾਂ ਨੇ ਜਾਂਚ ਸਿੱਖ ਲਈ ਹੈ। ਅਤੇ ਉਸ ਦੀਆਂ ਜਿਹੜੀਆਂ ਕੁਦਰਤੀ ਅਤੇ ਬਹੁਤ ਮੌਲਿਕ ਚੀਜ਼ਾਂ ਨੇ ਉਹਨਾਂ ਦਾ ਨਾਸ ਕਰ ਰਹੇ ਨੇ ਉਹ ਲੋਕ। ਤਾਂ ਇਹਨਾਂ ਚੀਜ਼ਾਂ ਨੂੰ ਪਛਾਣਨ ਦੀ ਲੋੜ ਹੈ। ਅਤੇ ਇਸ ਨੁਕਤੇ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਦੇ ਲਈ ਮੈਂ ਇਹ ਪਹਿਲ ਕੀਤੀ ਹੈ, ਜਾਂ ਕਹਿ ਲਓ ਕਿ ਇਹ ਖੁੱਲ੍ਹ ਲਈ ਹੈ, ਭਾਵੇਂ ਇਸ ਤੋਂ ਬਾਅਦ ਆਪਣੇ ਹੀ ਬੰਦਿਆਂ ਜਿਨ੍ਹਾਂ ਨੇ ਪਹਿਲਾਂ ਤੋਂ ਇਹ ਫੈਸਲਾ ਕੀਤਾ ਹੋਇਆ ਸੀਗਾ ਕਿ ਕਿਸੇ ਵੀ ਕਿਸਮ ਦੇ ਆਪਾਂ ਇੰਡੀਵਿਜੁਅਲਸ ਦੀ ਗੱਲ ਨਹੀਂ ਕਰਨੀ, ਭਾਵੇਂ ਕਿ ਮੈਂ ਉਹਨਾਂ ਕੋਲੋਂ ਹੁਣੇ ਮਾਫ਼ੀ ਮੰਗ ਲੈਣੀ ਹੈ ਜਾ ਕੇ, ਪਰੰਤੂ ਮੈਂ ਇਸ ਗੱਲ ਦੇ ਲਈ ਆਪਣੇ ਆਪ ਨਿੱਜੀ ਤੌਰ 'ਤੇ ਜ਼ਿੰਮੇਵਾਰ ਹਾਂ। ਜੋ ਮੈਂ ਕਿਹਾ ਹੈ ਮੈਨੂੰ ਰੋਕਿਆ ਗਿਆ ਕਿ ਨਹੀਂ ਕਰਨਾ, ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ ਜਿਸ ਤੋਂ ਅੱਗੇ ਜਾ ਕੇ ਆਪਾਂ ਨੂੰ ਗੱਲ ਕਰਨੀ ਪੈਂਦੀ ਹੈ। ਤਾਂ ਇਸ ਕਰਕੇ ਮੈਂ ਕੁਛ ਐਗਜ਼ਾਮਪਲਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਸਾਡੀ ਐਨਰਜੀ ਨੂੰ, ਸਾਡੀ ਊਰਜਾ ਨੂੰ ਬਿਨਾਂ ਵਜ੍ਹਾ ਖਪਤ ਵਿੱਚ ਸੁੱਟ ਰਹੀਆਂ ਨੇ ਜਾਂ ਇੱਧਰ ਉੱਧਰ ਭਟਕਾ ਰਹੀਆਂ ਨੇ, ਜਿਹੜਾ ਵੱਡਾ ਨਿਸ਼ਾਨਾ ਹੈ ਜਿਸ ਲਈ ਇਹ ਕਾਫਲਾ ਤੁਰਿਆ ਸੀਗਾ, ਜਿਹੜਾ ਲਗਾਤਾਰ ਅਜੇ ਵੀ ਉਸੇ ਰੂਪ ਵਿੱਚ ਜਾਰੀ ਹੈ, ਉਹ ਉਸ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਪਵੇ, ਉਸ ਦੇ ਉੱਤੇ ਕੋਈ ਵਾਧੂ ਦੇ ਇਲਜ਼ਾਮ ਨਾ ਲੱਗਣ ਅਤੇ ਉਸ ਨੂੰ ਕਿਸੇ ਸਪਸ਼ਟੀਕਰਨ ਨਾ ਦੇਣਾ ਪਵੇ। ਇਸ ਲਈ ਇਹ ਗੱਲਾਂ ਜਿਹੜੀਆਂ ਨੇ ਉਹ ਆਪ ਜੀ ਨਾਲ ਸਾਂਝੇ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਹੈ। ਅਤੇ ਮੈਂ ਆਖਰ ਦੇ ਵਿੱਚ ਆਪ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਨੂੰ ਆਪਣੀਆਂ ਉਹ ਸੰਸਥਾਵਾਂ ਜਿਸ ਵਿੱਚ ਗੁਰਮਤਾ ਹੈ ਉਸ ਨੂੰ ਦੁਬਾਰਾ ਤੋਂ ਹਰ ਜਗ੍ਹਾ ਦੇ ਉੱਤੇ ਲਾਗੂ ਕਰਨ ਦੀ ਲੋੜ ਹੈ। ਚਾਹੇ ਅਸੀਂ ਛੋਟੇ ਪੱਧਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੁਧਾਰਨੇ ਹਨ ਜਾਂ ਉਹਦੇ ਵਿੱਚ ਕੋਈ ਤਬਦੀਲੀ ਕਰਨੀ ਹੈ, ਉਹ ਗੁਰਮਤੇ ਰਾਹੀਂ ਕੀਤੀ ਜਾਵੇ। ਜਿਵੇਂ ਸਿੱਖ ਜਥਾ ਮਾਲਵਾ ਵੱਲੋਂ ਗੁਰਮਤੇ ਕਰਨ ਦੀ ਜਿਹੜੀ ਰਵਾਇਤ ਹੈ ਉਹ ਆਪਣੇ ਇਲਾਕੇ ਵਿੱਚ ਕੀਤੀ ਗਈ, ਜਿਹਦੇ ਨਾਲ ਉਹਨਾਂ ਨੇ ਮੇਲਿਆਂ ਦੇ ਪ੍ਰਬੰਧ ਨੂੰ ਸੁਧਾਰਿਆ, ਜਿਹਦੇ ਵਿੱਚ ਮਸਤੂਆਣਾ ਸਾਹਿਬ ਦੇ ਮੇਲੇ ਦੇ ਪ੍ਰਬੰਧ ਸੁਧਾਰਨ ਦੀ ਗੱਲ ਸੀ ਜਾਂ ਹੋਰ ਤੁਸੀਂ ਸਾਰੇ ਜਾਣਕਾਰ ਹੋ ਇਹਨਾਂ ਗੱਲਾਂ ਤੋਂ ਕਿਉਂਕਿ ਉਹ ਇਸ ਇਲਾਕੇ ਵਿੱਚ ਵਿਚਰਦੇ ਨੇ। ਤਾਂ ਇਸ ਤਰ੍ਹਾਂ ਸਾਨੂੰ ਹਰ ਜਗ੍ਹਾ 'ਤੇ ਉਸ ਗੁਰਮਤੇ ਦੀ ਸੰਸਥਾ ਨੂੰ ਇਵਾਲੂ ਕਰਨਾ ਚਾਹੀਦਾ ਆ, ਉਹਨੂੰ ਦੁਬਾਰਾ ਤੋਂ ਜਾਰੀ ਕਰਨਾ ਚਾਹੀਦਾ ਆ ਅਤੇ ਆਪਣੀ ਬੋਲੀ ਵਿੱਚ ਗੱਲ ਕਰਨੀ ਚਾਹੀਦੀ ਹੈ। ਸਾਨੂੰ ਖਾਲਸੇ ਦੇ ਬੋਲਬਾਲਿਆਂ ਦੀ ਹੀ ਗੱਲ ਕਰਨੀ ਚਾਹੀਦੀ ਹੈ, ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਨਿਰਭਉ ਨਿਰਵੈਰ ਰਹਿ ਕੇ ਅੱਗੇ ਵੱਧਦੇ ਰਹਿਣ ਦੀ ਲੋੜ ਹੈ। ਤਾਂ ਇਹ ਜਿਹੜੀ ਇਹ ਵੋਕੈਬਲਰੀ ਆ, ਜਿਹੜੀ ਇਹ ਸ਼ਬਦਾਵਲੀ ਆ, ਜਿਹੜੇ ਸਿੰਘ ਇਹਨੂੰ ਅੱਗੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਲਗਾਤਾਰ ਇਸ ਕੰਮ ਵਿੱਚ ਲੱਗੇ ਰਹਿਣ, ਕਿਸੇ ਗੱਲ ਕਰਕੇ ਜਾਂ ਕਿਸੇ ਪ੍ਰਭਾਵ ਕਰਕੇ ਵਿਚਲਿਤ ਹੋਣ ਦੀ ਲੋੜ ਨਹੀਂ ਹੈ। ਇਸ ਤੋਂ ਹੀ ਅਗਲਾ ਪੜਾਅ ਜਿਹੜੇ ਵੱਡੇ ਪੱਧਰ 'ਤੇ ਜਾ ਕੇ ਉਹ ਸਰਬੱਤ ਖਾਲਸਾ ਦਾ ਬਣੇਗਾ, ਪਰੰਤੂ ਕਈ ਗੱਲਾਂ ਕਾਹਲੀ ਦੀ ਮੰਗ ਕਰਦੀਆਂ ਨੇ, ਇਹ ਕਾਹਲੀ ਨਾਲ ਕਰਨ ਵਾਲੇ ਕੰਮ ਨਹੀਂ ਹਨ, ਇਹ ਸਹਿਜੇ ਸਹਿਜੇ ਰੂਪ ਵਿੱਚ ਹੋਣ ਵਾਲੇ ਕੰਮ ਹਨ। ਤੋ ਬੋਲਦਿਆਂ ਕਈ ਗੱਲਾਂ ਉੱਚੀਆਂ ਨੀਵੀਆਂ ਕਹੀਆਂ ਗਈਆਂ ਹੋਣਗੀਆਂ, ਕਿਸੇ ਦੀ ਸ਼ਾਨ ਦੇ ਖਿਲਾਫ਼ ਵੀ ਬੋਲਿਆ ਗਿਆ ਹੋਏਗਾ, ਉਹਦੇ ਲਈ ਮੈਂ ਨਿੱਜੀ ਤੌਰ 'ਤੇ ਸਾਰੀ ਸੰਗਤ ਕੋਲੋਂ ਖਿਮਾ ਦਾ ਜਾਚਕ ਹਾਂ। ਅਤੇ ਸਾਨੂੰ ਆਪਣੀ ਹੀ ਰਵਾਇਤ ਉੱਤੇ ਖੜਨ ਦੀ ਲੋੜ ਹੈ, ਆਪਣੀ ਸ਼ਬਦਾਵਲੀ ਵਿੱਚ ਗੱਲ ਕਰਨ ਦੀ ਲੋੜ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।